ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਕ ਸਮਾਰ ਪਚਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਕ ਸਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਏ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਰਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਜਿੰਨੇ ਵੀ ਜਗਿਆਸੂ ਹਾਂ, ਭਾਵਨਾ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਪਾਤਸ਼ਾਹ ਸਾਡੇ 'ਤੇ ਕਿਰਪਾ ਭਰਿਆ ਹੱਥ ਰੱਖ। ਇਹ ਸਾਡੀ ਅੰਦਰ ਦੀ ਸੋਚ ਹੈ। ਅੱਗੋਂ ਪਰਿਪੂਰਨ ਪਰਮਾਤਮਾ ਕਹਿੰਦਾ ਵੀ ਗੁਰਮੁਖਾ, ਤੈਨੂੰ ਕੋਈ ਹੋਰ ਥਾਂ ਲੱਭਾ ਨਹੀਂ, ਤੂੰ ਮੇਰੇ ਕੋਲ ਚੱਲ ਕੇ ਆਇਆ ਹੈ। ਅੱਜ ਦੇ ਕਈ ਲੋਕ ਕੋ ਪਸ਼ੂਆਂ ਦੀ ਪੂਜਾ ਕਰ ਰਿਹਾ ਹੈ, ਕੋ ਕਬਰਾਂ ਦੀ ਪੂਜਾ ਕਰ ਰਿਹਾ ਹੈ। ਲੋਕ ਭੜਕੇ ਹੋਏ ਨੇ। ਇਹ ਜੋ ਕੇਂਦਰੀ ਨੁਕਤਾ ਰਾਵ ਤੋਂ ਪਹਿਲਾਂ, ਇਹਦੇ ਰਾਹੀਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰਸਿੱਖਾ ਤੂੰ ਪਰਮਾਤਮਾ ਦੀ ਸ਼ਰਨ ਛੱਡ ਕੇ ਹੋਰ ਪਾਸੇ ਭੜਕਣਾ। ਅਤੇ ਚੰਦਰਾਮਨ ਫਿਰ ਸਵਾਲ ਕਰਦਾ ਵੀ ਕਾਰਨ, ਪਸ਼ੂਆਂ ਦੀ ਪੂਜਾ ਮਾੜੀ ਥੋੜ੍ਹੀ ਹੈ, ਦਰਖਤ ਆਕਸੀਜਨ ਦਿੰਦੇ ਨੇ, ਅਤੇ ਕਬਰਾਂ ਕੋਲ ਤਾਂ ਜਾਈਦਾ ਵੀ ਪਗਰ ਕਬਰਾਂ 'ਤੇ ਨਾ ਕੋਈ ਸਿੱਖਿਆ ਅਤੇ ਨਾ ਕੋਈ ਉਪਦੇਸ਼, ਭਾਵੇਂ ਕੋਈ ਇਸ ਪਾਸੇ ਲੱਤਾਂ ਕਰਕੇ ਬਹਿ ਜਾਏ, ਭਾਵੇਂ ਕੋਈ ਇਸ ਪਾਸੇ ਬਹਿ ਜਾਏ, ਮਿੱਠੇ ਚੌਲ ਤਾਂ ਮਿਲਣਗੇ ਨਾ। ਇਸ ਕਾਰਨ ਕਰਕੇ ਲੋਕ ਉੱਥੇ ਜਾਂਦੇ ਨੇ। गुरुद्वारे जावांगे तो ज्ञानी जी कहणगे भी गुरमुखो अमर छको बजर करहता तो बजो। इस प्रकार जी को मस्जिद में जाएगा उतों का धार्मिक आगू इमाम भरा काजी ते मुल्ला वो कहिंदे प्यारियो मोहम्मद साहब ने अल्लाह के दरबार भी तुहाडी तां सिफारिश करनी जे कलमे के सिद्धांत नूं अपने जीवन दंग बनाओ। जे को मंदिर विच गया ते मंदिर दे जिम्मेवार गुरमुख प्यारे पंडित ने सिख्या दित्ती भाई गायत्री मंत्र दा जाप करिया करो। तर्कवादी कहिंदा जी गायत्री मंत्र तां सूरज दी पूजा है। वो विद्वान पंडित कहिंदा भलिया सूरज दी पूजा नहीं, सूरज दा बहाना बना करके साडी वडेरियां ने सानू गायत्री मंत्र दिता तां कि तू चानण वाले पासे जाके ते भड़के ना। इस कारण करके ना को मंदिर भी जाता क्योंकि गायत्री मंत्र दी नियमां मुताबक चलना पएगा। गुरुद्वारे जाण तो आपां घड़ी जाने पिओ कहिंदे अमृत छको रोमां दी बेदबी ना करो बाणी पढ़िया करो। ते कबरां ते किन्नियां मौजां ने पे चुप करके प्लेट फड़ो ते जो मिलदा छक के ते अपने घर नूं आओ पेड़ ते हाथ फेर के मौजां ने ना मौजां। इस कारण करके उत्थे गिणती वध रही है। मैनू कई गुरमुख प्यारे तर्क करते ने ज्ञानी जी इन्हां लोकां दे डेरियां ते इन्नियां रौनकां क्यों ने, की कलयुग दा पहरा भी गुरुद्वारे लोग घट आउंदे। मैं कहा गुरमुखा कलयुग दा पहरा नहीं, तेरी समझ घट है। कदे सुनियारे दी दुकान दे उपर जिथे सोने दा वपार हुंदा उत्थे बहुती भीड़ नहीं हुंदी, कदे बहुता घट नहीं होया क्योंकि सोना महंगा बड़ा। कदे हीरियां दी दुकान दे उपर कट नहीं हुंदा, कदे महीनियां तो बाद एक अद्धा हीरियां दा वपारी आउंदा है। ते जिथे गुरमुखो शराब दा ठेका हुंदा ना उत्थे कत्ती मार्च नूं लैणा लगियां हुंदियां ने, ते मुड़ के एक अप्रैल नूं महंगी हो जाणी है। ते आ जिन्नियां पेटियां उन्नियां लै लो। फुल दे उपर तुहानूं भौरा एक अद्धा मिलेगा लेकिन गंद के ढेर से मक्खियों की गिणती नहीं होती। गंद का ढेर होवे ना तो मक्खियों की गिणती नहीं, लेकिन फुलां दे उपर तुहानूं भौरे बहुत गिणती च घट मिलणगे, मिलणगे लाजमी। इस तरह गुरु पातशाह के घर विच आउण गुरमुखो ज्ञान की सगंधी है। इत्थे मक्खियों का की काम, इत्थे भौरियां ने आउणा है। तो जिथे गंदे ढेर ने उत्थे मक्खियां दी ऐन बहुतात होवे क्योंकि उत्थे कूड़ा करकट जू है ना। गुरुद्वारे आवांगे ते पंज प्यारे साहिबान कहिंदे ने प्यारिया सानू पता लगा भी तू ऑपरेशन कराया, तेरा मजबूरी वास्ते नूं करवाउणा पिया, तेरे रोमां दी बेदबी होई है। पंजां प्यारियां दे पेश हो के ते अपनी सुधाई करनी आउणा पएगा। भाई सानू पता लगा है कि तुसीं किते बाहर गए सी सैर करन ते ढाबे च तुसीं रोटी खाधी, तुहाडी रोटी च तंबाकू दी बीड़ी निकली है। भावें तुसीं वरतों तां नहीं करदे पर तुहानू पेश होना पै क्योंकि आपां नूं मना। गुरमुखो उन्हां डेरियां ते कोई पाबंदी नहीं, भावें तीन तीन बीड़ियां कट्ठियां ला लो उत्थे कौन ना जाणगे। इत्थे ए है भी रोमां दी बेअदबी हो गई ते पंजां प्यारियां दे पेश होना, तंबाकू दी वरतों हो गई ते पंजां प्यारियां दे पेश होना, भुलेखे नाल शराब पीती गई पेश होना उत्थे भावें तीन तीन बीड़ियां कट्ठियां ते पंगां नाल बैग भरिया वे उत्थे मना कोई नहीं करदा। उत्थे तां रौनकां होणियां होणियां ने ना, जिथे मना ही कोई नहीं, जिथे पाबंदी कोई नहीं। इस कारण करके गुरमुखो घबराया ना करो, लालां ते हीरियां दे गाह घट, मणकियां ते कौड़ियां दी दुकानां ते बड़ी भीड़ हुंदी है। इस पासे मैं ना जावां। अज दा हुक्मनामा इहो है
ਹਰ ਜੀ ਇਹ ਤੇਰੀ ਵਡਿਆਈ, ਵਾਹਿਗੁਰੂ ਤੇਰੇ 'ਚ ਵਾਧਾ ਹੈ, ਤੇਰੇ 'ਚ ਵਿਸ਼ੇਸ਼ ਗੁਣ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਜਿਹੜੇ ਭਗਤ ਨੇ ਤੇਰਾ ਓਟ ਆਸਰਾ ਤੱਕ ਕੇ ਤੇਰੇ ਦਰ 'ਤੇ ਆਏ ਨੇ, ਅਤੇ ਜਿਹੜਾ ਤੇਰੇ ਦਰ 'ਤੇ ਆਇਆ ਉਹਦੀ ਪੱਤ ਰੱਖ, ਇਹਨੂੰ ਖੁਲਾਸੇ ਦੇ ਸਹਿਤ ਜਿਵੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਨੇ ਕਿਰਪਾ ਕਰਕੇ ਸਮਝਾਇਆ, ਇਹ ਸਮਝੀਏ। ਅਤੇ ਇੱਕ ਵੇਰਾ ਪਿਆਰ ਨਾਲ ਆਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੇ।
ਆਮ ਰੂਟੀਨ ਦੇ ਮੁਤਾਬਕ ਇਹਦੇ ਅਰਥ ਨੇ ਕਿ ਸੋਠ ਰਾਗ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਦੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਦੇ ਰਹੇ ਹਨ। ਘਰ ਦੇ ਵੈਸੇ ਬਹੁਤ ਅਰਥ ਨੇ, ਇੱਕ ਅਰਥ ਨਹੀਂ। ਜਿਵੇਂ ਆਪਾਂ ਸੁਲ੍ਹ ਦਾ ਪਾਠ ਕਰਦੇ ਹਾਂ, ਰਾਤ ਨੂੰ ਬਰਾਜਣ ਲੱਗੇ ਹਾਂ, ਉੱਥੇ ਪਾਠ ਆਉਂਦਾ ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਘਰ ਦਾ ਅਰਥ ਹੈ ਸ਼ਾਸਤਰ, ਲੇਕਿਨ ਇੱਥੇ ਜੋ ਆਮ ਕਰਕੇ ਆਪਾਂ ਰੂਟੀਨ ਵਿੱਚ ਪੜ੍ਹਦੇ ਹਾਂ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 17 ਘਰਾਂ ਦਾ ਵੇਰਵਾ, 17 ਘਰਾਂ ਦਾ 17ਵੇਂ ਘਰ ਤੱਕ ਲਿਖਿਆ। ਇਹਦਾ ਅੰਤਰੀਵ ਅਰਥ ਇਹ ਮੈਂ ਸਮਝਿਆ ਜੋ ਸਾਨੂੰ ਪੜ੍ਹਾਇਆ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪੁਰਾਣ, ਇਹ 15, 16ਵਾਂ ਮਨ ਅਤੇ 17ਵੀਂ ਬੁੱਧੀ। ਜੇ ਗੁਰਮੁਖਾ ਗੁਰੂ ਦੇ ਲੜ ਲੱਗ ਜੇ, ਤੇਰੇ ਸਾਰੇ ਦੇ ਸਾਰੇ ਪ੍ਰਵਾਨ ਹੋ ਜਾਣ, ਸਫਲੇ ਹੋ ਜਾਣ। ਆਮ ਰੂਟੀਨ ਦੇ ਮੁਤਾਬਕ ਇਹਦਾ ਅਰਥ ਇਹ ਕਰਦੇ ਵਿਦਵਾਨ ਵੀਰ, ਸੁਰਤਾਲ, ਜਿਵੇਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਜਾਂ ਵੀਰ ਕਰਦੇ ਨੇ ਨਾ, ਉਹਨਾਂ ਵਾਸਤੇ ਇਹ ਡਾਇਰੈਕਸ਼ਨ ਹੈ। ਉਹਨਾਂ ਨੂੰ ਸੁਚੇਤ ਕੀਤਾ, ਭਾਈ ਤੂੰ ਇਸ ਲੈਅ ਵਿੱਚ ਕੀਰਤਨ ਕਰਨਾ, ਇਸ ਸੁਰਤਾਲ ਵਿੱਚ ਕਰਨਾ, ਇਹ ਘਰ ਪਹਿਲਾ ਹੈ। ਅਤੇ ਤੁਕੀ ਦਾ ਭਾਵ ਹੈ ਤਿੰਨ ਤੁਕਾਂ, ਤਿੰਨ ਤਿੰਨ ਤੁਕਾਂ ਵਾਲਾ ਇਹ ਸ਼ਬਦ ਹੈ, ਇਸ ਕਾਰਨ ਕਰਕੇ ਇਹਨੂੰ ਤੇ ਤੁਕੀ ਕਿਹਾ ਗਿਆ। ਸਤਿਕਾਰਯੋਗ ਗਿਆਨੀ ਚੇਤ ਸਿੰਘ ਦੇ ਘਰੋਂ ਉਹਨਾਂ ਦੇ ਧਰਮ ਪਤਨੀ ਮਾਤਾ ਬਲਵੰਤ ਕੌਰ, ਉਹਨਾਂ ਨੂੰ ਕਦੇ ਕਥਾ ਦਾ ਨਾਗਾ ਨਹੀਂ ਸੀ ਪਾਇਆ, ਮੈਨੂੰ ਤੁਕੀ ਤੁਕੀ ਤੂੰ ਗੱਲ ਚੇਤੇ ਆ ਗਈ। ਅਤੇ ਜਦੋਂ ਮੇਰੀ ਇੱਥੇ ਬਤੌਰੇ ਕਥਾ ਵਾਚ ਨਿਯੁਕਤੀ ਹੋਈ ਨਾ, ਅਤੇ ਮੈਨੂੰ ਉਹਨਾਂ ਕਹਿਣਾ, ਪੁੱਤ ਤੂੰ ਹੁਣ ਤੁਕ ਫੜਨ ਲੱਗ ਪਿਆ, ਤੇਰੇ 'ਤੇ ਗੁਰੂ ਕਿਰਪਾ ਕਰੇ। ਮੈਂ ਸਮਝਦਾ ਵੀ ਉਸ ਮਾਤਾ ਦੀ ਵੀ ਮੈਨੂੰ ਆਸ਼ੀਰਵਾਦ ਹੈ। ਇਹ ਨਾਲ ਮੇਰੇ ਕਹਿਣ ਤੋਂ ਭਾਵ ਕਿ ਉਸ ਵੇਲੇ ਜਿਹੜੇ ਸਰੋਤੇ ਸਨ ਬੜੇ ਸਾਵਧਾਨ ਹੋ ਕਰ ਕਥਾ ਵਿਚਾਰ ਸੁਣਦੇ ਸਨ, ਬੜੇ ਸਾਵਧਾਨ ਹੋ ਗਏ। ਹੁਣ ਤਾਂ ਸਾਡਾ ਸਵਾਇਨ ਨੁਕਤਾ ਚੀਨੀ ਵਾਲਾ ਬਣ ਗਿਆ। ਮੈਨੂੰ ਕਿਸੇ ਨੇ ਪਰਸੋਂ ਚੱਲ ਫੋਨ ਕੀਤਾ, ਗਿਆਨੀ ਜੀ ਮੰਜੀ ਸਾਹਿਬ ਰੁਮਾਲਿਆਂ ਦਾ ਸੈੱਟ ਕਿੰਨੇ ਨੇ? ਮੈਂ ਕਿਹਾ ਜੀ ਮੈਂ ਇਹ ਜਿਹੜੇ ਇੰਚਾਰਜ ਉਹਨਾਂ ਨੂੰ ਪੁੱਛੋ। ਮੇਰੇ ਤੁਹਾਨੂੰ ਜਵਾਬ ਦੇਣ ਤੋਂ ਭਾਵ ਗੁਰਮੁਖੋ, ਰੁਮਾਲਿਆਂ ਦੇ ਸੈੱਟਾਂ ਦੀ ਗਿਣਤੀ ਕਰਨ ਆਇਆ ਕਰੋ, ਸ਼ਬਦ ਦੇ ਗਾਹਕ ਬਣ ਕੇ ਆਇਆ ਕਰੋ। ਰੁਮਾਲਾ ਕਿਹੜਾ ਲਾਉਣਾ, ਗ੍ਰੰਥੀ ਸਿੰਘ ਦਾ ਕੰਮ ਹੈ। ਆਪਾਂ ਤਾਂ ਕੱਪੜਿਆਂ ਤੱਕ ਸੀਮਤ, ਨੁਕਤਾ ਚੀਨੀ ਤੱਕ। ਗੁਰੂ ਸਾਡੇ 'ਤੇ ਕਿਰਪਾ ਕਰੇ, ਅਸੀਂ ਕੇਵਲ ਅਤੇ ਕੇਵਲ ਸ਼ਬਦ ਦੇ ਗਾਹਕ ਬਣ ਕੇ ਆਈਏ, ਕੇਵਲ ਅਤੇ ਕੇਵਲ ਸ਼ਬਦ ਦੇ, ਵੀ ਗੁਰਦੇਵ ਨੇ ਕੀ ਕਿਹਾ। ਅਤੇ ਤੁਕੀ ਦਾ ਭਾਵ ਹੈ ਤਿੰਨ ਤੁਕਾਂ, ਇਹਨਾਂ ਤਿੰਨ ਤੁਕਾਂ ਵਾਲੀਆਂ ਇਹ ਪੌੜੀਆਂ ਹੋਣਗੀਆਂ, ਇਸ ਕਰਕੇ ਇਹ ਸਿਰਲੇਖ ਦਿੱਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖਾ ਕਿਤੇ ਚੱਲਿਆ, ਜਲ ਪਰਮਾਤਮਾ ਇੱਕੋ ਹੈ। ਅਮਰੀਕਾ ਦਾ ਰੱਬ ਅੱਡ ਨਹੀਂ, ਕਨੇਡਾ ਦਾ ਰੱਬ ਅੱਡ ਨਹੀਂ। ਮੈਨੂੰ ਇੱਕ ਰੱਬ ਤੋਂ ਗੱਲ ਚੇਤੇ ਆ ਗਈ। ਆਮ ਕਰਕੇ ਸਾਡੇ ਭਾਰਤੀ ਸਮਾਜ ਵਿੱਚ ਇੱਕ ਵਹਿਮ ਚੱਲਿਆ ਵੀ ਮੰਗਲੀਕ ਕਾਕਾ ਅਤੇ ਮੰਗਲੀਕ ਕਾਕੀ ਦੋਵੇਂ ਇਕੱਠੇ ਹੋਣ ਅਤੇ ਫੇਰ ਵਿਆਹ ਕਰਨਾ, ਔਰ ਕਈਆਂ ਦੀਆਂ ਧੀਆਂ ਭੈਣਾਂ 40-40 ਸਾਲ ਦੀ ਉਮਰ ਦੀਆਂ ਹੋ ਗਈਆਂ ਨੇ, ਵਿਆਹ ਨਹੀਂ ਕਰਦੇ ਜੀ, ਇਹ ਕਾਕੀ ਮੰਗਲੀਕ ਹੈ, ਇਹ ਕਾਕਾ ਮੰਗਲੀਕ ਹੈ, ਅਤੇ ਜੇ ਮੰਗਣੀ ਕਰ ਦਿੱਤੀ ਤਾਂ ਵਿਘਨ ਪਏਗਾ। ਮੈਂ ਬੇਨਤੀ ਕੀਤੀ ਉਹਨਾਂ ਗੁਰਮੁਖਾਂ ਨੂੰ ਜਿਹਨਾਂ ਮੈਨੂੰ ਸਵਾਲ ਕੀਤਾ, ਮੈਂ ਕਿਹਾ ਵੀ ਅੰਗਰੇਜ਼ ਮੰਗਲੀਕ ਨੂੰ ਨਹੀਂ ਮੰਨਦੇ, ਯੂਦੀ ਮੰਗਲੀਕ ਨੂੰ ਨਹੀਂ ਮੰਨਦੇ, ਪਾਰਸੀ ਮੰਗਲੀਕ ਨੂੰ ਨਹੀਂ ਮੰਨਦੇ, ਬੋਧੀ ਮੰਗਲੀਕ ਨੂੰ ਨਹੀਂ ਮੰਨਦੇ, ਅਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ 'ਤੇ ਅਕੀਦਾ ਰੱਖਣ ਵਾਲੇ ਉਹ ਵੀ ਸਿੱਖ ਮੰਗਲੀਕ ਨੂੰ ਨਹੀਂ ਮੰਨਦੇ, ਅਤੇ ਉਹ ਸੁਖੀ ਨੇ ਤਾਂ ਤੁਹਾਨੂੰ ਕੀ ਹੋ ਜਾਵੇਗਾ? ਜਿਹੜਾ ਪਰਮੇਸ਼ੁਰ ਨੂੰ ਮੰਨਦਾ ਉਹਦੇ 'ਤੇ ਕੋਈ ਮੰਗਲੀਕ ਨਹੀਂ। ਕਦੇ ਵੇਖਿਆ ਜੇ ਵੀ ਅਮਰੀਕਾ 'ਚ ਮਲੀਕ ਕੁੜੀ 'ਤੇ ਮੁੰਡਾ ਵਿਆਹ ਗਿਆ ਅਤੇ ਉੱਥੇ ਕੁੜੀ ਮਰ ਗਈ ਜਾਂ ਮੁੰਡਾ ਬਚ ਗਿਆ? ਇਹ ਸਾਡੇ 'ਚ ਵਹਿਮ ਕਿਉਂ? ਯਾਦ ਰੱਖਿਆ ਜੇ ਸਗਨ ਸਗਨ ਅਪਸਗਨ ਤਿਸਕੋ ਲੱਗੇ ਜੇ ਚੀਤ ਨਾ ਆਵੇ। ਜਿਹੜੇ ਪਰਮਾਤਮਾ ਨੂੰ ਭੁੱਲ ਗਏ ਨੇ ਇਹ ਮੰਗਲੀਕ ਉਹਨਾਂ ਵਾਸਤੇ ਹੈ। ਇਹ ਸੁਭਾਵਕ ਏਕ ਓਂਕਾਰ ਤੋਂ ਮੇਰੇ ਅੰਦਰ ਖਿਆਲ ਆਇਆ, ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਹੈ, ਉਹਦੇ ਅੰਦਰ ਈਰਖਾ ਨਹੀਂ, ਉਹਨੂੰ ਕਹਿੰਦੇ ਅਦਵੈਤ ਰੂਪੀ ਬ੍ਰਹਮ। ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ।
ਜਿਹੜਾ ਭਗਤ ਹੈ, ਭਗਤ ਦੇ ਜੇ ਅਨੈਲਿਸਿਸ ਕਰਤੇ ਅਰਥ ਕਰੀਏ ਤੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਭੈ ਹੋਵੇ ਤੇ ਭਾਉ ਹੋਵੇ ਉਹਨੂੰ ਭਗਤ ਕਹਿੰਦੇ ਨੇ। ਭੈ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਪ੍ਰੇਮ ਪਿਆਰ। ਸਾਡੇ ਵਿਦਵਾਨ ਵੀਰਾਂ ਨੇ ਭਗਤਾਂ ਦੀਆਂ ਵੀ ਚਾਰ ਕਿਸਮਾਂ ਲਿਖੀਆਂ ਨੇ, ਚਾਰ ਕਿਸਮਾਂ। ਉਹ ਕਿਹੜੀਆਂ? ਆਰਤ ਭਗਤ, ਅਰਥਾਰਥੀ ਭਗਤ, ਗਿਆਨੀ ਭਗਤ ਔਰ ਅਨਨ ਭਗਤ। ਇਹ ਚਾਰ ਕਿਸਮਾਂ ਲਿਖੀਆਂ ਨੇ ਵਿਦਵਾਨ ਵੀਰਾਂ ਨੇ। ਆਪਾਂ ਜ਼ਿਆਦਾਤਰ ਅਰਥਾਰਥੀ ਭਗਤ ਹਾਂ, ਜ਼ਿਆਦਾਤਰ ਜਿੰਨੇ ਬੈਠੇ ਆ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਜ਼ਿਆਦਾਤਰ ਬਹੁਤ ਗਿਣਤੀ। ਅਰਥਾਰਥੀ ਦਾ ਭਾਵ ਅਰਥ ਕਹਿੰਦੇ ਨੇ ਪੈਸੇ ਨੂੰ, ਜਿਹੜਾ ਇਕਨੋਮਿਕਸ ਹੈ ਨਾ ਉਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਅਰਥ ਸ਼ਾਸਤਰ। ਉਹ ਸ਼ਾਸਤਰ, ਉਹ ਗ੍ਰੰਥ ਜਿਹੜਾ ਸਾਨੂੰ ਪੈਸਿਆਂ ਦੀ ਜਾਣਕਾਰੀ ਦੇਵੇ ਉਹਨੂੰ ਕਹਿੰਦੇ ਨੇ ਅਰਥ ਸ਼ਾਸਤਰ, ਅਤੇ ਜਿਹੜੇ ਪੈਸਿਆਂ ਦੇ ਬਾਰੇ ਚੰਗੀ ਤਰ੍ਹਾਂ ਸਮਝਦੇ ਉਹਨੂੰ ਕਹਿੰਦੇ ਨੇ ਅਰਥ ਸ਼ਾਸਤਰੀ। ਜਿਵੇਂ ਆਪਣੇ ਪਹਿਲੇ ਪ੍ਰਧਾਨ ਮੰਤਰੀ ਬਾਰੇ ਕਿਹਾ ਜਾਂਦਾ, ਉਹਨਾਂ ਨੂੰ ਬੜਾ ਗਿਆਨ ਇਹਦੇ ਬਾਰੇ, ਚਰਚਾ ਲੋਕਾਂ 'ਚ। ਅਰਥਾਰਥੀ ਭਗਤ ਅਰਥ ਹੁੰਦਾ ਹੈ ਜਿਹੜਾ ਗੁਰਦੁਆਰੇ ਇਸ ਭਾਵਨਾ ਨਾਲ ਆਵੇ ਵੀ ਮਹਾਰਾਜ ਨਵਾਂ ਧੰਦਾ ਕਰ ਲੱਗਿਆਂ ਬਰਕਤ ਪੈ ਜਾ, ਚਾਰ ਪੈਸੇ ਬਣ ਜਾਣ। ਜਿਹੜਾ ਕੇਵਲ ਅਤੇ ਕੇਵਲ ਪੈਸਿਆਂ ਵਾਸਤੇ ਪਰਮਾਤਮਾ ਦਾ ਨਾਮ ਲੈਂਦਾ, ਪਰਮਾਤਮਾ ਅੱਗੇ ਅਰਦਾਸ ਕਰਦਾ, ਧਰਮ ਅਸਥਾਨ 'ਤੇ ਜਾਂਦਾ ਹੈ, ਉਹਨੂੰ ਕਹਿੰਦੇ ਨੇ ਅਰਥਾਰਥੀ ਭਗਤ। ਦੂਜੀ ਕਿਸਮ ਦੇ ਆਉਂਦੇ ਨੇ ਆਰਤ ਭਗਤ। ਆਰਤ ਦਾ ਅਰਥ ਹੁੰਦਾ ਦੁਖੀ। ਜਦੋਂ ਕੋਈ ਬੰਦਾ ਦੁਖੀ ਹੁੰਦਾ ਹੈ ਕਿਸੇ ਕਾਰਨ ਕਰਕੇ, ਉਦੋਂ ਉਹਨੂੰ ਰੱਬ ਦਾ ਚੇਤਾ ਆਉਂਦਾ ਅਤੇ ਰੱਬ ਅੱਗੇ ਪ੍ਰਾਰਥਨਾ ਕਰਦਾ, ਉਹਨੂੰ ਕਹਿੰਦੇ ਨੇ ਆਰਤ ਭਗਤ। ਜਦੋਂ ਸੁੱਖ ਹੈ ਉਦੋਂ ਕਹਿਣਾ ਵੀ ਗੁਰਦੇਵ ਤੂੰ ਆਪਣੇ ਕਰ ਦੇ, ਅਸੀਂ ਆਪਣੇ ਕਰ। ਜਦੋਂ ਪਰੇਸ਼ਾਨੀ ਆ ਗਈ ਉਦੋਂ ਬੜੀਆਂ ਪ੍ਰਕਰਮਾਂ ਕਰਦਾ ਹੈ। ਕੇਵਲ ਅਤੇ ਕੇਵਲ ਦੁੱਖ ਦੇ ਮੌਕੇ 'ਤੇ ਪਰਮਾਤਮਾ ਨੂੰ ਚੇਤੇ ਕਰਨਾ, ਇਹਨੂੰ ਆਰਤ ਭਗਤ ਕਹਿੰਦੇ ਨੇ। ਦੂਜੀ ਕਿਸਮ ਹੈ। ਤੀਜੀ ਕਿਸਮ ਦੇ ਬਾਰੇ ਗਿਆਨੀ ਭਗਤ ਕਹਿੰਦੇ ਨੇ। ਗਿਆਨੀ ਗਿਆਨੀ ਭਗਤ ਤੋਂ ਭਾਵ ਅਰਥ ਤੋਂ ਇਹ ਹੈ ਵੀ ਜ਼ਿੰਦਗੀ ਵਿੱਚ ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ, ਉਹ ਕਹਿੰਦੇ ਭਲਿਓ ਆਪਣੇ ਕਰਮਾਂ ਦਾ ਗੇੜਾ ਹੈ, ਆਪਾਂ ਕਿਸੇ ਕਿਹਨੂੰ ਗਿਲਾ ਦਈਏ, ਕਿਹਨੂੰ ਲਾਂਭਾ ਦਈਏ, ਸਾਡੇ ਕਰਮਾਂ ਦਾ ਫਲ ਹੈ। ਜਿਹੜੇ ਗੁਰਮੁਖ ਜਨ, ਜਿਹੜੇ ਵੀਰ ਇਹ ਸੋਚ ਵਾਲੇ ਨੇ ਉਹਨਾਂ ਨੂੰ ਕਹਿੰਦੇ ਨੇ ਗਿਆਨੀ ਭਗਤ। ਕਿ ਜੇ ਦੁੱਖ ਆਇਆ ਤਾਂ ਸਾਡੇ ਕਰਮਾਂ ਦਾ। ਭੋਗਪੁਰ ਦੇ ਲਾਗੇ ਇੱਕ ਨਗਰ ਸੀ ਬਿਨ ਪਾਲਕਾ ਸ਼ਾਇਦ, ਇਹ ਛੇਤਰ ਦੀ ਗੱਲ ਹੈ, ਉੱਥੇ ਗੁਰਮੁਖ ਪਿਆਰੇ ਮਹਾਂਪੁਰਸ਼ ਰਹਿੰਦੇ ਸਨ ਅਤੇ ਭਾਣਾ ਰੱਬ ਦਾ ਵੀ ਉਹਨਾਂ ਦੀ ਦਾੜ੍ਹੀ ਵਿੱਚ ਮੋਹਰੀ ਲੱਗ ਗਈ ਬਿਮਾਰੀ ਹੈ। ਡਾਕਟਰ ਕਹਿਣ ਲੱਗੇ ਵੀ ਬਾਬਾ ਜੀ ਜੇ ਤੁਹਾਡੀ ਦਾੜ੍ਹੀ ਕੱਟਦੀ ਹੈ ਤਾਂ ਅਸੀਂ ਦਵਾਈ ਦਿਆਂਗੇ, ਤੁਸੀਂ ਠੀਕ ਹੋ ਜਾਓਗੇ। ਇੱਥੇ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ ਜਿਹੜੇ ਮਾਡਰਨ ਬਣਨ ਵਾਸਤੇ ਆਪਣਾ ਮੂੰਹ ਅਤੇ ਸਿਰ ਚਟਮ ਕਰਾਈ ਜਾਂਦੇ ਨੇ, ਮੈਂ ਹੈਰਾਨ ਹੁੰਦਾ ਵੀ ਉਹ ਕਿੰਨੇ ਬਗੈਰਤੇ ਲੋਕ ਹੋਣਗੇ ਜਿਹੜੇ ਸ਼ੀਸ਼ ਦੇ ਸਾਹਮਣੇ ਕਹਿੰਦੇ ਮੇਰੀ ਦਾੜ੍ਹੀ ਮੁੰਦੇ, ਨਾਲੇ ਸ਼ੀਸ਼ਾ ਵੇਂਦੇ ਅਤੇ ਨਾਲੇ ਵੇਖ ਕੇ ਕਹਿੰਦੇ ਮੁੰਨੀ ਚੱਲ, ਭੋਰਾ ਜ ਨਹੀਂ ਅਣਖਰੀ, ਭੋਰਾ ਜ ਨਹੀਂ ਗੈਰਤ ਨਹੀਂ। ਗੁਰੂ ਕਿਰਪਾ ਕਰੇ ਸਾਡੇ ਅੰਦਰ ਗੈਰਤ ਆਵੇ, ਅਣਖ ਆਵੇ। ਉਹ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਬਾਬਾ ਜੀ ਤੁਹਾਡੀ ਦਾੜ੍ਹੀ ਕੱਟ ਕੇ ਦਵਾਈ ਲਵਾਂਗੇ, ਤੁਸੀਂ ਠੀਕ ਹੋ ਜਾਓਗੇ। ਉਹ ਗੁਰੂ ਕੇ ਲਾਲ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਡਾਕਟਰ ਸਾਹਿਬ ਤੁਸੀਂ ਮੇਰੇ ਬਾਰੇ ਸੋਚਿਆ, ਤੁਹਾਡੀ ਮਿਹਰਬਾਨੀ, ਤੁਹਾਡਾ ਧੰਨਵਾਦ, ਪਰ ਥੋੜ੍ਹੀ ਜਿਹੀ ਖਿਚੜ ਕਰੋ ਵੀ ਤੁਸੀਂ ਲਿਖ ਕੇ ਦਿਓ ਵੀ ਮੁੜ ਕੇ ਮੈਂ ਮਰਾਂਗਾ ਨਹੀਂ। ਉਹ ਡਾਕਟਰ ਸਾਹਿਬ ਕਹਿਣ ਲੱਗੇ ਬਾਬਾ ਜੀ ਇਹ ਕਿਵੇਂ ਹੋ ਸਕਦਾ, ਕਿਉਂਕਿ ਤੁਸੀਂ ਆਪ ਗੁਰਸਿੱਖ ਹੋ, ਤੁਹਾਨੂੰ ਪਤਾ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗੇ ਚੰਗਾ ਗੁਰਮੁਖਾ, ਜੇ ਮਰਨਾ ਹੀ ਹੈ ਤਾਂ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਾੜ੍ਹੀ ਬਣਾ ਕੇ ਇਹਨੂੰ ਮਰਨਾ। ਇਹ ਹੈ ਗੁਰਸਿੱਖੀ। ਜਿਨ੍ਹਾਂ ਕੋਲ ਵਿਦਿਆ ਪੜ੍ਹੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਕੋਲੋਂ, ਉਹਨਾਂ ਨੂੰ ਡਾਕਟਰ ਸਾਹਿਬ ਕਹਿਣ ਲੱਗੇ ਵੀ ਤੁਹਾਡੀ ਛਾਤੀ ਤੋਂ ਮਾੜੇ ਜੇ ਰੋਮ ਲਾਉਣੇ ਨੇ ਤਾਂ ਤੁਸੀਂ ਠੀਕ ਹੋ ਜਾਓਗੇ। ਉਹ ਕਹਿੰਦੇ ਮੈਂ ਜ਼ਿੰਦਗੀ ਪ੍ਰਜੰਤ ਇੱਕ ਨਾਰਾ ਲਾਉਂਦਾ ਰਿਹਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਅਤੇ ਡਾਕਟਰ ਸਾਹਿਬ ਮੈਂ 4 ਦਿਨ ਦੀ ਜ਼ਿੰਦਗੀ ਵਾਸਤੇ ਗੁਰੂ ਗੋਬਿੰਦ ਸਿੰਘ ਤੋਂ ਬੇਮੁਖ ਹੋ ਜਾਂ, ਖਬਰਦਾਰ ਜੇ ਮੇਰੇ ਕੇਸਾਂ ਨੂੰ ਹੱਥ ਲਾਇਆ। ਤੇ ਇਹ ਨੇ ਗੁਰਮੁਖੋ ਗਿਆਨੀਆਂ ਭਗਤਾਂ ਦੀ ਗੱਲ, ਇਹ ਅਨੰਨ ਭਗਤਾਂ ਦੀ ਗੱਲ। ਚੌਥੀ ਕਿਸਮ ਅਨੰਨ ਭਗਤ, ਭਾਵੇਂ ਦੁੱਖ ਆਵੇ, ਭਾਵੇਂ ਸੁੱਖ ਆਵੇ, ਭਾਵੇਂ ਕਿਸੇ ਤਰ੍ਹਾਂ ਦੀ ਅਵਸਥਾ ਵੀ ਬਣੇ, ਪਰ ਉਹਨਾਂ ਦੀ ਅੰਦਰ ਦੀ ਸੋਈ ਪਰਮਾਤਮਾ ਨੂੰ ਛੱਡ ਕੇ ਕਿਸੇ ਗਲਤ ਪਾਸੇ ਨਹੀਂ ਜਾਂਦੀ। ਇਹ 4 ਤਰ੍ਹਾਂ ਦੇ ਭਗਤਾਂ ਦਾ ਵੇਰਵਾ ਸਾਡੇ ਵਿਦਵਾਨ ਵੀਰਾਂ ਨੇ ਕੀਤਾ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆ, ਧੁਰ ਤੋਂ ਭਾਵ ਸ਼ੁਰੂ ਤੋਂ ਲੈ ਕਰਕੇ ਜਿੰਨੇ ਵੀ ਤੇਰੇ ਭਗਤ ਨੇ ਸ਼ੁਰੂ ਤੋਂ ਲੈ ਕਰਕੇ ਆਪਣੇ ਭਗਤਾਂ ਦੀ ਤੂੰ ਰੱਖਦਾ ਆਇਆ, ਅਤੇ ਨਾਲ ਮੇਰੇ ਗੁਰਦੇਵ ਉਦਾਹਰਣ ਦੇਣਗੇ ਵੀ ਕਿਸ ਭਗਤ ਦੀ ਪਹਿਲਾਂ ਰੱਖਿਆ ਕੀਤੀ। ਇਸ਼ਾਰੇ ਮਾਤਰ
ਪ੍ਰਹਿਲਾਦ ਜਨ ਤੁਧ ਰਾਖ ਲਈ ਹਰ ਜੀਓ।
ਗੁਰਮੁਖੋ ਇਹਨੂੰ ਕਹਿੰਦੇ ਨੇ ਸਤੂਈ ਕਟਾਖ ਅਲੰਕਾਰ। ਜਿਹੜੇ ਅਲੰਕਾਰ ਹੁੰਦੇ ਨੇ ਉਹਨਾਂ 'ਚੋਂ ਕਿਸਮ ਹੈ ਸੂਈ ਕਟਾਖ ਅਲੰਕਾਰ। ਉਹ ਕੀ ਹੈ? ਉਹਦਾ ਮਤਲਬ ਇਹ ਹੈ ਵੀ ਜਿਵੇਂ ਭਗਤਾਂ ਦੀ ਗਿਣਤੀ ਬੇਅੰਤ ਹੈ ਅਤੇ ਆਪਾਂ ਸਾਰਿਆਂ ਦਾ ਵੇਰਵਾ ਨਹੀਂ ਦੇ ਸਕਦੇ, ਇੱਕ ਵੱਡਾ ਸਾਰਾ ਕੜਾਇਆ ਵੀ ਲੋਹੇ ਦਾ ਬਣਿਆ ਅਤੇ ਨਿੱਕੀ ਜਿਹੀ ਸੂਈ ਵੀ ਲੋਹੇ ਦੀ ਬਣੀ ਹੈ, ਅਤੇ ਨਿੱਕੀ ਸੂਈ ਨੂੰ ਲੈ ਕਰਕੇ ਆਪਾਂ ਕੜਾਏ ਦੇ ਬਾਰੇ ਸਮਝਾ ਰਹੇ ਹਾਂ। ਕਹਿੰਦੇ ਨੇ ਸੂਈ ਕਟਾਖ ਅਲੰਕਾਰ। ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ। ਮੁਲਤਾਨ ਸ਼ਹਿਰ ਦੇ ਵਿੱਚ ਪਿਓ ਅਤੇ ਪੁੱਤਰ ਦਾ ਝਗੜਾ ਹੋ ਗਿਆ, ਅਤੇ ਝਗੜਾ ਕਿਹੜੀ ਗੱਲ ਤੋਂ? ਪਿਓ ਨੂੰ ਫੋਬੀਆ ਹੋ ਗਿਆ ਕਿ ਮੈਂ ਰੱਬ ਹਾਂ। ਕਈਆਂ ਨੂੰ ਵਹਿਮ ਹੋ ਜਾਂਦਾ ਨਾ ਵੀ ਮੈਂ ਰੱਬ ਹਾਂ। ਇੰਨਾ ਉਹਦੀ ਮੱਤ 'ਤੇ ਪੜਦਾ ਪਿਆ ਵੀ ਲੋਕਾਂ ਨੂੰ ਧੱਕੇ ਨਾਲ ਕਹਿਣ ਲੱਗਾ ਤੁਸੀਂ ਕਹੋ ਹਰਨਾਕਸ਼ ਰੱਬ, ਅਤੇ ਡਰਦੇ ਲੋਕ ਕਹਿਣ ਲੱਗ ਪਏ। ਉਸ ਪਰਿਪੂਰਨ ਪਰਮਾਤਮਾ ਨੇ ਉਹਦੇ ਘਰ ਹੀ ਇੱਕ ਪਵਿੱਤਰ ਆਤਮਾ ਨੂੰ ਭੇਜਿਆ, ਉਹਦਾ ਨਾਮ ਪ੍ਰਹਲਾਦ ਆਪਾਂ ਪੜ੍ਹਦੇ ਹਾਂ। ਔਰ ਇਹ ਪੌੜੀ 2 ਟਾਈਮ 'ਤੇ ਆਪਾਂ ਪੜ੍ਹਦੇ ਹਾਂ, 2 ਟਾਈਮ 'ਤੇ ਸਵੇਰੇ ਆਸਾ ਦੀ ਵਾਰ ਦੇ ਭੋਗ ਸਮੇਂ ਅਤੇ ਸ਼ਾਮ ਨੂੰ ਰਹਿ ਰਾਸ ਦੇ ਪਾਠ ਦੇ ਆਰੰਭ ਸਮੇਂ। ਉਹ ਬੇਟਾ ਕਹਿਣ ਲੱਗਾ ਪਿਤਾ ਜੀ ਤੁਸੀਂ ਮੇਰੇ ਸਤਿਕਾਰਯੋਗ ਪਿਤਾ ਜੀ ਹੋ, ਮੈਂ ਤੁਹਾਡਾ ਸਤਿਕਾਰ ਕਰਦਾ ਅਤੇ ਮੇਰਾ ਫਰਜ਼ ਹੈ ਪਰ ਤੁਸੀਂ ਰੱਬ ਨਹੀਂ। ਬੰਦਾ ਹੰਕਾਰ ਵਿੱਚ ਆ ਕੇ ਗੁਰਮੁਖੋ ਬਹੁਤ ਗਲਤ ਹੋ ਜਾਂਦਾ ਹੈ। ਪਿਓ ਆਪਣੇ ਪੁੱਤਰ ਦਾ ਇਸ ਗੱਲ ਤੋਂ ਖੂਨ ਦਾ ਪਿਆਸਾ ਹੋ ਗਿਆ ਵੀ ਪੁੱਤ ਨੇ ਪਿਓ ਨੂੰ ਰੱਬ ਕਿਉਂ ਨਹੀਂ ਕਿਹਾ, ਇੰਨੀ ਗੱਲ ਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੌੜੀ ਨੂੰ ਬਹੁਤ ਵਿਸਤਾਰ ਨਾਲ ਬਿਆਨ ਕੀਤਾ, ਪਰ ਸਮਾਂ ਨਹੀਂ ਮੈਂ ਖੁਲਾਸੇ ਨਾਲ ਇਹਦੀ ਵਿਆਖਿਆ ਕਰਾਂ। ਬਾਪ ਕਹਿੰਦਾ ਕੜ ਖੜਕ ਸਦ ਪੁੱਛਿਆ ਕੌਣ ਸਤੇਰਾ ਹੈ ਉਸਤਾਦ। ਤਲਵਾਰ ਕੱਢ ਕੇ ਕਹਿਣ ਲੱਗਾ ਵੀ ਤੇਰਾ ਕਿਹੜਾ ਉਸਤਾਦ ਜਿਹਨੇ ਤੈਨੂੰ ਪੱਠੀ ਪੜ੍ਹਾਈ। ਇੱਥੇ ਬਸ ਨਹੀਂ, ਜਲ ਅਗਨੀ ਵਿੱਚ ਸੁੱਟਿਆ ਜਲੇ ਨਾ ਡੁੱਬੇ ਗੁਰਪ੍ਰਸਾਦ। ਪਿਓ ਨੇ ਆਪਣੇ ਪੁੱਤ ਨੂੰ ਪਾਣੀ 'ਚ ਗੋਤੇ ਦਿੱਤੇ, ਡੋਬੇ ਦਿੱਤੇ, ਅੱਗ ਵਿੱਚ ਸਾੜਨ ਦਾ ਯਤਨ ਕੀਤਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨਾ ਉਹਨੂੰ ਪਾਣੀ ਡੋਬ ਸਕਿਆ ਨਾ ਉਹਨੂੰ ਅੱਗ ਸਾੜ ਸਕੀ, ਕਿਉਂਕਿ ਉਹਦੇ 'ਤੇ ਗੁਰੂ ਪਰਮਾਤਮਾ ਦੀ ਕਿਰਪਾ ਹੈ। ਉਹ ਆਧਾਰ ਨੇਥੇ ਦਿੱਤੀ ਹੈ, ਪ੍ਰਹਲਾਦ ਜਨ ਤੁਤ ਰਾਖ ਲੈ ਹਰ ਜੀਓ। ਹੇ ਪਰਿਪੂਰਨ ਪਰਮਾਤਮਾ, ਜਿਹੜੇ ਪ੍ਰਹਲਾਦ ਵਰਗਿਆਂ ਨੇ ਦਾਸਾ ਭਾਵ ਧਾਰਨ ਕੀਤਾ, ਜਿਨ੍ਹਾਂ ਅੰਦਰ ਨਿਮਰਤਾ ਆਈ, ਉਹਨਾਂ ਦੀ ਆਪ ਜੀ ਰੱਖਿਆ ਕਰਨਾ ਕੀਤੀ ਹੈ।
ਨਾਕਸ ਮਾਰ ਪਚਾਇਆ।
ਉਸੇ ਪ੍ਰਹਲਾਦ ਦਾ ਪਿਤਾ ਜੋ ਹਰਨਾਗ ਸੀ ਉਹਨੂੰ ਮਾਰ ਕਰਕੇ ਖਤਮ ਕੀਤਾ ਹੈ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ।
ਉਹਦਾ ਕਾਰਨ ਕੀ ਹੈ? ਜਿਹੜੇ ਗੁਰਮੁਖ ਨੇ ਉਹਨਾਂ ਨੂੰ ਯਕੀਨ ਹੈ, ਯਕੀਨ। ਗੁਰਮੁਖਾਂ ਦੀ ਵਿਆਖਿਆ ਵੀ ਵਿਦਵਾਨ ਪੁਰਸ਼ਾਂ ਨੇ ਬਹੁਤ ਵਿਸਤਾਰ ਨਾਲ ਕੀਤੀ ਹੈ। ਗੁਰਮੁਖ ਤਿੰਨ ਤਰ੍ਹਾਂ ਦੇ ਹੁੰਦੇ, ਤਿੰਨ ਤਰ੍ਹਾਂ ਦੇ। ਗੁਰਮੁਖ ਦਾ ਅੱਖਰੀ ਅਰਥ ਇਹ ਹੈ ਜਿਹਦਾ ਮੁੱਖ ਅੱਠੇ ਪਰ ਗੁਰੂ ਵਾਲੇ ਪਾਸੇ ਵੱਲ ਹੈ। ਅਤੇ ਮੇਰੇ ਗੁਰੂ ਨੇ ਸਾਨੂੰ ਕੀ ਕਿਹਾ, ਅਤੇ ਅਬ ਸਾਡੀ ਤਾਂ ਮੱਤ ਇੰਨਾ ਪੜਦਾ ਪਿਆ, ਮਖੂ ਲਾ ਕੇ ਇੱਕ ਵਿਆਹ ਗਿਆ ਗੁਰਮੁਖੋ, ਇਹ ਕੁੱਤੀ 32 ਸਾਲ ਪੁਰਾਣੀ ਹੈ। ਅਤੇ ਗ੍ਰੰਥੀ ਸਿੰਘ ਨੇ ਪ੍ਰਕਾਸ਼ ਕਰਤਾ ਮਹਾਰਾਜ ਦਾ, ਅਤੇ ਚੌਧਰੀ ਤੁਹਾਨੂੰ ਹਰ ਥਾਂ 'ਤੇ ਮਿਲਣਗੇ, ਹਰ ਥਾਂ 'ਤੇ ਚੌਧਰੀ ਮਿਲਣਗੇ। ਇੱਕ ਚੌਧਰੀ ਆਇਆ ਗਾਤਰੇ, ਵੈਸੇ ਉਹਦੇ ਕਿਰਪਾਨ ਅਤੇ ਗ੍ਰੰਥੀ 'ਤੇ ਗਲ ਪੈ ਗਿਆ। ਕਹਿੰਦਾ ਜੀ ਤੁਸੀਂ ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਕਿਉਂ ਨਹੀਂ ਕੀਤਾ, ਪ੍ਰਕਾਸ਼ ਬਦਲੋ। ਅਤੇ ਮੈਂ ਚੌਧਰੀ ਨੂੰ ਆਖਿਆ ਵੀ ਭਰਾਵਾ ਤੂੰ ਇਉਂ ਕਰ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਸੁੱਖ ਆਸਨ ਕਰ ਲਏ ਨੇ, ਤੂੰ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਅਤੇ ਆਪਣੇ ਆਪ ਸਭ ਕੁਝ ਸਾਰ ਲਾ, ਗੁਰੂ 'ਤੇ ਯਕੀਨ ਹੀ ਨਹੀਂ, ਚੜ੍ਹਦੇ ਪਾਸੇ ਨੂੰ ਮੂੰਹ ਕਰੋ। ਮੇਰੀ ਗੱਲ ਗੁਰਮੁਖ ਚੇਤੇ ਰੱਖਣੀ, ਜਿਹਦਾ ਗੁਰੂ ਵਾਲੇ ਪਾਸੇ ਵੱਲ ਮੂੰਹ ਉਹ ਕਦੇ ਲਹਿੰਦਾ ਹੋਏਗਾ ਨਹੀਂ, ਉਹਦੀ ਰਹੇਗੀ ਚੜ੍ਹਦੀ ਕਲਾ। ਅਤੇ ਜਿਹਨੇ ਗੁਰੂ ਨੂੰ ਕੰਢ ਕਰਕੇ ਹੋਰ ਪਾਸੇ ਵੱਲ ਮੂੰਹ ਕਰ ਲਿਆ ਨਾ, ਉਹਦੀ ਕਦੇ ਚੜ੍ਹਦੀ ਕਲਾ ਹੋਣੀ ਵੀ ਨਹੀਂ। ਜੇ ਚੜ੍ਹਦੀ ਕਲਾ ਉਹਨਾਂ ਦੀ ਹੈ ਜਿਨ੍ਹਾਂ ਦਾ ਮੂੰਹ ਗੁਰੂ ਵਾਲੇ ਪਾਸੇ ਹੈ, ਜਿਹੜੇ ਗੁਰੂ ਦੀ ਗੱਲ 'ਤੇ ਵਿਸ਼ਵਾਸ ਕਰਦੇ ਨੇ। ਆਪਾਂ ਪੜ੍ਹਦੇ ਤਾਂ ਪਤਾ ਨਹੀਂ ਕਿਉਂ ਸਾਨੂੰ ਭੁੱਲ ਜਾਂਦਾ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਤੇਰੇ ਦੀਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ। ਗੁਰਮੁਖ ਤਿੰਨ ਕਿਸਮ ਦੇ ਨੇ। ਇੱਕ ਤਾਂ ਗੁਰਮੁਖ ਉਹਨਾਂ ਦਾ ਸੁਭਾਅ ਇਹ ਹੈ, ਤਿੰਨ ਲੱਛਣ ਯਾਦ ਰੱਖਿਆ ਜੇ, ਉਹ ਸਾਰਿਆਂ ਦਾ ਭਲਾ ਕਰਦੇ, ਭਾਵੇਂ ਕੋ ਵੈਰੀ ਹੈ ਭਾਵੇਂ ਕੋ ਮਿੱਤਰ, ਉਹ ਕਿਸੇ ਦਾ ਬੁਰਾ ਨਹੀਂ ਸੋਚਦੇ। ਅਗਰ ਸੋਚਦਾ ਤਾਂ ਉਹ ਗੁਰਮੁਖ ਨਹੀਂ ਜੇ, ਭਾਵੇਂ ਉਹਦਾ ਵੈਰੀ ਹੈ ਭਾਵੇਂ ਉਹਦਾ ਮਿੱਤਰ ਹੈ। ਉਹ ਕਹਿੰਦੇ ਵਾਹਿਗੁਰੂ ਸਾਰਿਆਂ ਦਾ ਭਲਾ ਕਰ, ਇੱਕ ਉਹ ਨੇ। ਦੂਜੇ ਉਹ ਗੁਰਮੁਖ ਨੇ ਜਿਹਨੇ ਜਿਵੇਂ ਕੋ ਉਹਨਾਂ ਨਾਲ ਵਰਤਿਆ, ਕਿਸੇ ਨੇ ਉਹਨਾਂ ਦਾ ਭਲਾ ਕੀਤਾ ਅਤੇ ਉਹਨੇ ਉਹਨਾਂ ਦਾ ਕਰ ਦਿੱਤਾ ਬਰਾਬਰ ਦਾ ਹਿੱਸਾ। ਅਸਲੀ ਗੁਰਮੁਖ ਉਹ ਨੇ ਵੀ ਭਾਵੇਂ ਕੋ ਉਹਨਾਂ ਦਾ ਬੁਰਾ ਵੀ ਕਰੇ ਲੇਕਿਨ ਫਿਰ ਵੀ ਭਲਾ ਕਰਨਾ, ਬੁਰੇ ਨਾਲ ਵੀ ਨੇਕੀ ਕਰਨੀ, ਇਹਨੂੰ ਕਹਿੰਦੇ ਨੇ ਗੁਰਮੁਖ। ਇਹ ਤਿੰਨ ਕਿਸਮਾਂ ਲਿਖੀਆਂ ਨੇ ਭਾਈ ਮਨੀ ਸਿੰਘ ਜੀ ਨੇ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਹੇ ਵਾਹਿਗੁਰੂ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤੁਹਾਡੇ ਤੇ ਯਕੀਨ ਹੈ, ਵਿਸ਼ਵਾਸ ਹੈ।
ਮਨ ਮੁਖ ਭਰਮ ਭੁਲਾਇਆ,
ਜਿਹੜੇ ਮਨ ਦੇ ਮਗਰ ਲੱਗੇ ਨੇ ਉਹ ਭਰਮ ਭੁਲੇਖਿਆਂ ਚ ਪੈ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਮਨਮੁਖਾਂ ਦੀਆਂ ਵੀ ਤਿੰਨ ਕਿਸਮਾਂ ਗੁਰਮੁਖੋਂ ਲਿਖੀਆਂ, ਤਿੰਨ ਕਿਸਮਾਂ ਦੇ ਨੇ। ਉਹਨਾਂ ਦਾ ਪਹਿਲਾ ਤਾਂ ਲੱਛਣ ਹੈ ਵੀ ਉਹ ਕਿਸੇ ਦਾ ਭਲਾ ਕਰਦੇ ਹੀ ਨਹੀਂ, ਭਾਵੇਂ ਕੋਈ ਵੀ ਹੈ ਨਾ। ਅੱਠੇ ਪੈਰ ਹੀ ਬੁਲਾ ਸੁੱਟਣਗੇ, ਹੱਠੇ ਪੈਰ ਹੀ। ਇੱਕ ਤਾਂ ਇਹ ਲੱਛਣ। ਦੂਜਾ, ਜਿਹੜਾ ਉਹਨਾਂ ਦਾ ਬੁਰਾ ਕਰਦਾ ਉਹਦਾ ਚੇਚੇ ਤੌਰ 'ਤੇ ਬੁਰਾ ਕਰਨਾ। ਅਤੇ ਤੀਜਾ, ਜਿਹੜਾ ਚੰਗਾ ਵੀ ਕਰਦਾ ਨਾ, ਕਹਿੰਦੇ ਕੀ ਪਤਾ ਮੁੜ ਕੇ ਡੇਕੇ ਆਉਣਾ ਕਿ ਨਹੀਂ ਆਉਣਾ, ਇੱਕ ਬਿਨਾਂ ਇਹਨੂੰ ਵੀ ਇਹਦਾ ਵੀ ਕੰਡਾ ਕੱਢਦੀ ਹੈ। ਇਹ ਤੀਜੀ ਕਿਸਮ ਦੇ ਨੇ। ਇਹ ਤਿੰਨ ਗੁਰਮੁਖਾਂ ਦੀਆਂ ਅਤੇ ਤਿੰਨ ਮਨਮੁਖਾਂ ਦੀਆਂ ਨਿਸ਼ਾਨੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣੀ ਲਿਖਤ ਵਿੱਚ ਬਿਆਨ ਕੀਤੀਆਂ ਹਨ। ਮਨਮੁਖ ਪਰਮ ਭੁਲਾਇਆ, ਵਹਿਮ ਵਿੱਚ ਪੈਣ ਕਰਕੇ ਜਿਹੜੇ ਮਨਮੁਖ ਨੇ ਉਹ ਭੁੱਲ ਗਏ, ਭਟਕ ਗਏ।
ਹਰ ਜੀ ਇਹ ਤੇਰੀ ਵਡਿਆਈ,
ਇਹ ਪਰਿਪੂਰਨ ਪਰਮਾਤਮਾ ਇਹ ਤੇਰੇ ਚ ਗੁਣ ਹੈ, ਇਹ ਤੇਰੇ ਵਿੱਚ ਵਾਧਾ ਹੈ।
ਭਗਤਾਂ ਕੀ ਪੈਜ ਰੱਖ ਤੂੰ ਸੁਆਮੀ,
ਕੰਮ ਸੋ ਕੰਮ ਜਿਹੜੇ ਤੇਰੇ ਪੈਜ ਨੇ ਉਹਨਾਂ ਦੀ ਪਾਤ ਰੱਖਣਾ ਕਰੋ।
ਭਗਤ ਤੇਰੀ ਸਰਨ ਆਏ,
ਤੇਰੇ ਤੋਂ ਬਿਨਾਂ ਹੋਰ ਪਾਸੇ ਉਹ ਜਾਂਦੇ ਨਹੀਂ, ਤੇਰੀ ਸ਼ਰਨ ਵਿੱਚ ਆਏ ਹਨ। ਆਪਾਂ ਪੜ੍ਹਦੇ ਨੂੰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ
ਰਹਾਉ।
ਬਸਰਾਮ ਦੇ ਕਰਕੇ ਦਇਆ ਕਰਦੇ ਨੇ ਪਿਆਰਿਓ।
ਭਗਤਾਂ ਨੂੰ ਜਮ ਜੋਹੇ ਨਾ ਸਕੈ,
ਜਿਹੜੇ ਭੈ ਵਾਲੇ ਨੇ ਨਾ ਉਹਨਾਂ ਨੂੰ ਜਮ ਦਾ ਡਰ ਨਹੀਂ। ਲੱਭ ਜਾਇਆ ਜੋਏ, ਜੋ ਦਾ ਅਰਥ ਹੁੰਦਾ ਪਿਆਰਿਓ, ਜਿਹਨੂੰ ਕਿਤੇ ਪਹਿਲਵਾਨ ਕੁਸ਼ਤੀ ਕਰਦੇ ਨੇ ਨਾ, ਜਿਹੜੀ ਆਮ ਆਪਾਂ ਕੁਸ਼ਤੀਆਂ ਵੇਖਦੇ ਹਾਂ, ਅਤੇ ਆਮ ਸਾਡੀ ਪੰਜਾਬੀ 'ਚ ਬੋਲੀ ਉਹਨੂੰ ਕਹਿੰਦੇ ਨੇ ਦਸਤ ਪੰਜਾ ਲੈਣਾ, ਦਸਤ ਪੰਜਾ। ਉਹ ਦੋਵੇਂ ਪਹਿਲਵਾਨ ਕੁਸ਼ਤੀ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਦੂਜੇ ਦੇ ਹੱਥਾਂ ਨਾਲ ਹੱਥ ਲਾਉਂਦੇ ਨੇ। ਉਹਦਾ ਮਤਲਬ ਕੀ ਹੁੰਦਾ, ਖਾਸ ਪਰਪਜ਼ ਹੈ, ਉਹਨੂੰ ਕਹਿੰਦੇ ਜੋੜਾ। ਉਹ ਹੱਥ ਲਾ ਕਰਕੇ ਅਤੇ ਦੂਜੇ ਦੀ ਤਾਕਤ ਦਾ ਅੰਦਾਜ਼ਾ ਲਾਉਂਦੇ ਵੀ ਕਿੰਨੇ ਯੋਗਾ ਹੈ, ਕੇਵਲ ਉਹਨਾਂ ਨੂੰ ਛੋਹਿਆ ਇੱਕ ਦੂਜੇ ਨੂੰ। ਪਰ ਦੋਵੇਂ ਦੇ ਦੋਵੇਂ ਪਹਿਲਵਾਨ ਦੂਜੇ ਨੂੰ ਸ਼ੋਅ ਕਰਕੇ ਉਹਦੀ ਤਾਕਤ ਦਾ ਅੰਦਾਜ਼ਾ ਲਾਉਂਦੇ ਨੇ। ਇਸ ਪ੍ਰਕਾਰ ਇਹਦਾ ਅਰਥ ਇਹ ਹੈ, ਜਿਹੜੀ ਮੌਤ ਹੈ ਨਾ ਉਹ ਉਹਨਾਂ ਗੁਰਮੁਖ ਪਿਆਰਿਆਂ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦੀ, ਕਿਉਂਕਿ ਗੁਰਮੁਖ ਪਿਆਰੇ ਜੰਮਣ ਅਤੇ ਮਰਨ ਤੋਂ ਉੱਪਰ ਉੱਠ ਗਏ। ਜਿਹੜਾ ਜਮ ਰਾਜਾ ਨਾ ਉਹਨਾਂ ਨੂੰ ਸ਼ੋਅ ਨਹੀਂ ਸਕਦਾ। ਸ਼ੰਕਾਵਾਦੀ ਸ਼ੰਕਾ ਕਰਦਾ, ਗਿਆਨੀ ਜੀ ਜਾਣਾ ਤਾਂ ਸਾਰਿਆਂ ਨੇ ਹੈ, ਤੁਸੀਂ ਨਹੀਂ ਜਾਣਾ। ਗੁਰਮੁਖੋ ਜਾਵਾਂਗੇ ਜ਼ਰੂਰ, ਪਰ ਫਰਕ ਜੇ ਸਾਡਾ ਕੀ, ਆਪਾਂ ਪੜ੍ਹਦੇ ਹਾਂ ਵੀ ਫਲਾਣੇ ਥਾਂ 'ਤੇ ਪੁਲਿਸ ਵਾਲਿਆਂ ਨੇ 15 ਸਮੈਕੇ ਫੜ ਲਏ, 15 ਕੈਪਸੂਲ ਵਾਲੇ ਫੜ ਲਏ, ਫੜਦੇ ਨੇ ਨਾ ਅਤੇ ਕੁੜ ਕੁੜ ਕੇ ਧੂੰਆਂ ਕੱਢ ਦਿੰਦੇ ਨੇ। ਉਹ ਪੁਲਿਸ ਵਾਲੇ ਜਿਹਦੇ ਉਹ ਬਾਡੀ ਗਾਰਡ ਨੇ ਉਹਦੇ ਅੱਗੇ ਪਿੱਛੇ ਫਿਰਦੇ ਨੇ ਵੀ ਇਹਨੂੰ ਕੋਈ ਹੱਥ ਨਾ ਲਾ ਦੇ, ਮੁਲਾਜ਼ਮ ਉਹ ਨੇ। ਇੱਕ ਨੂੰ ਘਸੁੰਨ ਮਾਰਦੇ ਨੇ, ਇੱਕ ਦੀ ਸੁਰੱਖਿਆ ਕਰਦੇ ਨੇ ਘੇਰਾ ਪਾ ਕੇ, ਇੰਨਾ ਕੁ ਫਰਕ ਜੇ। ਸਰੀਰ ਛੱਡਣਾ ਲੇਕਿਨ ਇੱਕ ਨੂੰ ਧਰਮ ਰਾਜਾ ਕੱਢਦਾ, ਕੜਾਲਾਂ ਪਾ ਪਾ ਕੇ ਜਾਣ। ਅਤੇ ਜਿਹੜੇ ਪ੍ਰਭੂ ਦੇ ਪਿਆਰ ਵਾਲੇ ਨੇ, ਬਾਣੀ 'ਚ ਲਿਖਿਆ ਜੇ ਗੁਰੂ ਕੀ ਬਾਣੀ 'ਚ ਇਹਨਾਂ ਆਖਿਆ ਵੀ ਟਾਈਮ ਪਾਸ ਕਰਨ ਲਈ ਕਹਿੰਦੇ ਆ, ਬਾਣੀ 'ਚ ਲਿਖਿਆ ਜਮਕਾਲ ਮਿਲੇ ਦੇ ਭੇਟ ਸੇਵਕ ਨੇ ਧੋਈ। ਉਹਨੇ ਕਹਿਣਾ ਜੀ ਬੜੀ ਕਿਰਪਾ ਕੀਤੀ ਜੇ ਮੈਨੂੰ ਸੇਵਾ ਦੱਸੋ, ਦੂਜਿਆਂ ਦੀ ਧੌਣ ਮਰੋੜਦਾ ਨਾ, ਅਤੇ ਉਹਨਾਂ ਨੂੰ ਕਵੇਗਾ ਮੈਨੂੰ ਮਹਾਂਪੁਰਸ਼ੋ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਔਰ ਇੱਥੋਂ ਤੱਕ ਉਹ ਜਮ ਰਾਜਾ ਡਰਦਾ ਪਰਮੇਸ਼ੁਰ ਦੇ ਪਿਆਰ ਵਾਲਿਆਂ ਤੋਂ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ 'ਚ ਲਿਖਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਗਟ ਨਾ ਜਾਈ ਉਹ ਦੂਤ। ਇਹ ਮੇਰੇ ਦੂਤੋ, ਜਿੱਥੇ ਪ੍ਰਭੂ ਦੇ ਪਿਆਰ ਵਾਲੇ ਪ੍ਰਭੂ ਦੀ ਚਰਚਾ ਕਰਦੇ ਨੇ ਉੱਥੇ ਭੁੱਲ ਕੇ ਨਾ ਜਾਇਆ ਜੇ, ਜੇ ਬਾਈ ਚਾਂਸ ਚਲੇ ਗਏ ਨਾ ਤੁਹਾਡੀ ਖੈਰ ਨਾ ਮੇਰੀ ਖੈਰ, ਇੰਨਾ ਡਰਦਾ ਉਹ। ਭਗਤਾਂ ਨੂੰ ਜਾਮ ਜੋ ਨਾ ਸਕੈ। ਜਿਹੜਾ ਮੌਤ ਦਾ ਫਰਿਸ਼ਤਾ ਹੈ ਪਰਮੇਸ਼ੁਰ ਦੇ ਪਿਆਰਿਆਂ ਨੂੰ ਛੋਹ ਨਹੀਂ ਸਕਦਾ।
ਕਾਲ ਨਾ ਨੇੜੇ ਜਾਏ,
ਸਰੀਰ ਤਾਂ ਫਿਰ ਸਾਰੇ ਛੱਡਦੇ ਨੇ ਨਾ, ਗੁਰਮੁਖੋ ਛੱਡਦੇ ਐਨ, ਲੇਕਿਨ ਇਹਦਾ ਜਵਾਬ ਮੇਰੇ ਸਤਵੇਂ ਪਾਤਸ਼ਾਹ ਗੁਰੂ ਹਰਿ ਸੱਚੇ ਪਾਤਸ਼ਾਹ ਦਿੰਦੇ, ਕਹਿੰਦੇ ਪਿਆਰਿਆ ਲੋਕਾਂ 'ਤੇ ਮੌਤ ਚੜ੍ਹ ਕੇ ਆਉਂਦੀ, ਮੌਤ 'ਤੇ ਚੜ੍ਹ ਕੇ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਚੜ੍ਹਾਈ ਕਰਨਾ, ਕਹਿੰਦੇ ਨਾ ਚੜ੍ਹਾਈ ਕਰਨਾ, ਅਤੇ ਚੜ੍ਹਾਈ ਤਗੜਾ ਹੀ ਕਰਦਾ ਨਾ, ਮਾੜੇ 'ਤੇ ਚੜ੍ਹਾਈ ਤਗੜਾ ਹੀ ਕਰੇਗਾ ਨਾ। ਇਸ ਪ੍ਰਕਾਰ ਪਰਮੇਸ਼ੁਰ ਦੇ ਪਿਆਰੇ ਜਿਵੇਂ ਆਪਾਂ ਸਾਰੇ ਇਤਿਹਾਸ ਜਾਣਦੇ ਹਾਂ, ਬਾਬਾ ਦੀਪ ਸਿੰਘ ਕਰ ਰਿਹਾ ਅਰਦਾਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ 'ਚ, ਵੀ ਪਾਤਸ਼ਾਹ ਮੈਂ ਅੰਮ੍ਰਿਤ ਛਕਿਆ, ਮੇਰੀ ਇਹ ਇੱਛਾ ਵੀ ਇਹ ਪਾਵਨ ਜਿਹੜਾ ਸੀਸ ਹੈ ਨਾ, ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਜਾ ਕੇ ਭੇਟ ਕਰਦੇ ਹਾਂ। ਆਪਾਂ ਸਾਰੇ ਇਤਿਹਾਸ ਜਾਣਦੇ ਹਾਂ। ਹੁਣ ਹੀ ਅਸੀਂ ਕਹਿਣ ਲੱਗੀ ਬਾਬਾ ਦੀਪ ਸਿੰਘ ਗਲਤੀ ਕਰਦਾ ਤੂੰ, ਮੈਂ ਤੈਨੂੰ ਅੰਮ੍ਰਿਤਸਰ ਜਾਣ ਹੀ ਨਹੀਂ ਦੇਣਾ। ਅਤੇ ਬਾਬਾ ਦੀਪ ਸਿੰਘ ਹੱਸ ਕੇ ਕਹਿਣ ਲੱਗਾ, ਬੀਬੀ ਤੂੰ ਲੋਕਾਂ ਨੂੰ ਨਹੀਂ ਜਾਣ ਦੇਣਾ, ਜਾਣ ਦੇਵੇਂ ਜਾਂ ਨਾ ਜਾਣ ਦੇਵੇਂ, ਮੈਂ ਗੁਰੂ ਰਾਮਦਾਸ ਦੇ ਚਰਨਾਂ ਦਾ ਸੇਵਕ ਮੈਂ ਜਾਣਾ ਹੀ। ਆਪਾਂ ਸਾਰੇ ਜਾਣਦੇ, ਸੀਸ ਕੱਟਿਆ ਗਿਆ ਅਤੇ ਚਰਚਾ ਹੋ ਗਈ ਕਿ ਹੁਣ ਕੀ ਬਣੇਗਾ। ਬਾਬਾ ਬਲਵੰਤ ਸਿੰਘ ਸ਼ਹੀਦ ਹੋਇਆ ਨਾਲ ਬਾਬਾ ਦੀਪ ਸਿੰਘ ਦੇ। ਕਹਿੰਦੇ ਬਾਬਾ ਜੀ ਕੀ ਹੋ ਗਿਆ? ਕਹਿੰਦੇ ਬਲਵੰਤ ਸਿੰਘ ਕਿਉਂ ਕਾਹਲਾ ਪੈਂਦਾ, ਵਿਗੜਿਆ ਕੀ ਹੈ, ਆਪਾਂ ਇਤਨਾ ਚਲੇ ਜਾਂਦੇ ਹਾਂ। ਕਹਿਣ ਦਾ ਮੁਰਾਦ ਇਹ ਹੈ, ਭਗਤਾਂ ਨੂੰ ਜਮ ਜੋਏ ਨਾ ਸਾਕਾ, ਕਾਲ ਨਾ ਨੇੜੇ ਆਈ। ਜਿਹੜੀ ਮੌਤ ਹੈ ਨਾ, ਉਹਨਾਂ ਦੇ ਲਾਗੇ ਨਹੀਂ ਆ ਸਕਦੀ, ਉਹ ਮੌਤ ਤੋਂ ਉੱਪਰ ਉੱਠ ਗਏ।
ਕੇਵਲ ਰਾਮ ਨਾਮ ਮਨ ਵਸਿਆ,
ਸੱਤਿਆ ਆਉਣ ਦਾ ਕਾਰਨ ਕਿ ਉਹਨਾਂ ਦੇ ਹਿਰਦੇ ਦੇ ਅੰਦਰ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਟਿਕਿਆ ਹੋਇਆ ਹੈ।
ਨਾਮੇ ਹੀ ਮੁਕਤ ਪਾਈ,
ਪਰਮਾਤਮਾ ਦੇ ਨਾਮ ਦੀ ਬਦੌਲਤ ਉਹ ਗੁਰਮੁਖ ਪਿਆਰੇ ਮੁਕਤ ਹੋ ਗਏ, 84 ਦੇ ਚੱਕਰ ਚੋਂ ਉੱਪਰ ਉੱਠ ਗਏ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੇ,
ਕਰੀਏ ਜੇ ਅਸੀਂ ਦੂਜੇ ਥਾਵਾਂ 'ਤੇ ਤਾਂ ਜਾਂਦੇ ਹਾਂ ਵੀ ਕਿਤੇ ਸਾਡੇ ਕਾਰੋਬਾਰ 'ਚ ਬਰਕਤ ਪੈ ਜਾਏ। ਅਤੇ ਸਤਿਗੁਰੂ ਅਮਰਦਾਸ ਮੇਰੇ ਪਾਤਸ਼ਾਹ ਹੱਸ ਕੇ ਕਹਿੰਦੇ, ਉਹ ਭਲਿਆ ਕਿਤੇ ਗੁਰਮਤ ਨਾਲ ਜੋੜ, ਪਰਮੇਸ਼ੁਰ ਦਾ ਭਗਤ ਬਣ, ਜਿਹੜੀਆਂ ਤੂੰ ਸ਼ਕਤੀਆਂ ਦੀ ਗੱਲ ਕਰਦਾ ਤੇਰੇ ਪੈਰਾਂ 'ਚ ਖੇਡਣਗੀਆਂ, ਤੇਰੇ ਪੈਰਾਂ 'ਚ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਇਹ ਰਿੱਧੀਆਂ, ਰਿੱਧੀ ਦਾ ਅਰਥ ਹੁੰਦਾ ਗੁਰਮੁਖੋ, ਹੱਥਾਂ 'ਚ ਬਰਕਤ ਆ ਜਾਣੀ। ਜਿਵੇਂ ਆਪਾਂ ਕਹਿੰਦੇ ਨੇ ਕਿ ਫਲਾਣੇ ਥਾਂ 'ਤੇ ਲੰਗਰ ਵਰਦਾ ਸੀ, ਥੋੜ੍ਹਾ ਜਿਹਾ ਲੰਗਰ ਸੀ ਗਿਆਨੀ ਜੀ, ਬੜੀ ਸੰਗਤ ਛੱਕ ਕੇ ਚਲੀ ਗਈ, ਮੁੱਕਿਆ ਨਹੀਂ। ਜਿਹੜੀ ਅੰਨ ਦੀ ਅਤੋੜਤਾ ਹੈ ਇਹਨੂੰ ਕਹਿੰਦੇ ਰਿੱਧ। ਅਤੇ ਸਿੱਧਾ ਭਗਤ ਅਰਥ ਹੁੰਦਾ ਹੈ ਵੀ ਆਪਣੇ ਆਪ ਨੂੰ ਕਦੇ ਵੱਡਾ ਕਰ ਲੈਣਾ, ਕਦੇ ਛੋਟਾ ਕਰਨਾ, ਦਾ ਬਹੁਤ ਲੰਮਾ ਚੌੜਾ ਵੇਰਵਾ ਲਿਖਿਆ। ਇੱਥੋਂ ਤੱਕ ਕਿਸੇ ਦੇ ਸਰੀਰ ਵਿੱਚ ਪ੍ਰਵੇਸ਼ ਕਰਨਾ ਇਹਨੂੰ ਕਹਿੰਦੇ ਨੇ ਪ੍ਰਕਾਸ਼ ਸਿੱਧੀ। ਇੱਥੋਂ ਬੈਠਿਆਂ ਬੈਠਿਆਂ ਪ੍ਰਦੇਸ਼ ਵਿੱਚ ਵੇਖ ਲੈਣਾ, ਜਿਹੜਾ ਲਫ਼ਜ਼ ਬਣਿਆ ਨਾ ਦੂਰਦਰਸ਼ਨ TV, ਇੱਕ ਸਿੱਧੀ ਦੇ ਨਾਂ 'ਤੇ ਬਣਿਆ। ਦੂਰ ਤੱਕ ਵੇਖ ਲੈਣਾ ਬੈਠਿਆਂ ਬਿਠਾਇਆਂ ਨੂੰ ਕਹਿੰਦੇ ਨੇ ਦੂਰਦਰਸ਼ਨ ਸਿੱਧੀ। ਕਿਸੇ ਦੇ ਸਰੀਰ ਵਿੱਚ ਪ੍ਰਵੇਸ਼ ਕਰਨ ਨੂੰ ਕਹਿੰਦੇ ਨੇ ਪ੍ਰਕਾਸ਼ ਸਿੱਧੀ। ਇਸ ਪ੍ਰਕਾਰ ਜਿਹੜੀਆਂ ਇਹ ਛਦੀਆਂ ਰਿੱਧੀਆਂ ਨੇ ਨਾ, ਇਹ ਭਗਤਾਂ ਦੇ ਪੈਰੀਂ ਪੈਂਦੀਆਂ ਨੇ, ਉਹਨਾਂ ਦੀ ਆਗਿਆ 'ਚ ਹਨ।
ਗੁਰ ਕਹਿ ਸਹਿਜ ਸੁਭਾਈ,
ਅਮਰਦਾਸ ਪਾਤਸ਼ਾਹ ਕਹਿੰਦੇ ਵੀ ਤੈਨੂੰ ਖੇਚਲ ਨਹੀਂ ਭਰਨੀ ਪੈ, ਵੀ ਵਿਸ਼ੇਸ਼ ਤੂੰ ਗੁਰੂ ਦਾ ਬਣ ਜਾ, ਇਹ ਆਟੋਮੈਟਿਕਲੀ ਇਹ ਸੁਤੇ ਸਿੱਧ ਸਾਰਾ ਕੁਝ ਹੋਈ ਜਾਏਗਾ।
ਮਨ ਮੁਖਾਂ ਨੂੰ ਪ੍ਰਤੀਤ ਨਾ ਆਵੇ,
ਜਿਹੜੇ ਕੋਈ ਆਪਣੇ ਮਨ ਦੇ ਮਗਰ ਲੱਗੇ ਨੇ ਉਹਨਾਂ ਨੂੰ ਯਕੀਨ ਕਿੱਥੇ। ਆ ਵੇਖੋ, ਇਹ ਹਰਿਮੰਦਰ ਸਾਹਿਬ ਉਹ ਜਗ੍ਹਾ ਹੈ ਜਿਹਦੇ ਬਾਰੇ ਅਸੀਂ ਪੜ੍ਹਦੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਇਸ ਹਰਿਮੰਦਰ ਨੂੰ ਛੱਡ ਕੇ ਜਾ ਕੇ ਕਬਰਾਂ 'ਚ ਲੈਣਾ ਲਾ ਕੇ ਖਲੋਣਾ ਮਨਮੁਖਾਂ ਦਾ ਕੰਮ ਹੀ ਹੈ ਨਾ। ਹਰਿਮੰਦਰ ਨੂੰ ਛੱਡ ਕੇ, ਅਕਾਲ ਤਖ਼ਤ ਨੂੰ ਛੱਡ ਕੇ, ਥੜਾ ਸਾਹਿਬ ਨੂੰ ਛੱਡ ਕੇ, ਰਾਮਸਰ ਨੂੰ ਛੱਡ ਕੇ, ਵਿਵੇਕ ਸਰ ਨੂੰ ਛੱਡ ਕੇ, ਅਤੇ ਕਬਰਾਂ 'ਚ ਜਾ ਕੇ ਲੈਣਾ ਲਾ ਕੇ ਖਲੋਣਾ ਮਨਮੁਖਾਂ ਦਾ ਕੰਮ ਹੈ, ਗੁਰਮੁਖਾਂ ਦਾ ਨਹੀਂ। ਉੱਥੇ ਕਿਉਂ ਗਏ ਨੇ? ਮਨਮੁੱਖਾਂ ਨੂੰ ਪ੍ਰਤੀਤ ਨਾ ਆਵੇ, ਉਹਨਾਂ ਮਨਮੁੱਖਾਂ ਨੂੰ ਗੁਰੂ ਰਾਮਦਾਸ 'ਤੇ ਯਕੀਨ ਹੀ ਨਹੀਂ, ਉਹਨਾਂ ਮਨਮੁੱਖਾਂ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਤੇ ਅਤਵਾਰ ਹੀ ਨਹੀਂ।
ਅੰਤਰ ਲੋਭ ਸਵਾਓ,
ਅੰਦਰੋਂ ਸਵਾਰਥੀ ਮਤਲਬ ਪ੍ਰਸਤ ਨੇ, ਲਾਲਚੀ ਲੋਕ ਹਨ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ,
ਉਹਨਾਂ ਨੇ ਕਦੇ ਵੀ ਗੁਰਮੁਖ ਬਣ ਕੇ ਗੁਰੂ ਦੇ ਹਿਰਦੇ ਦੇ ਦੁਆਰਾ ਗੁਰੂ ਦੇ ਸ਼ਬਦ ਨੂੰ ਭੇਦਿਓ ਸਮਝਣਾ ਨਹੀਂ ਕੀਤਾ। ਭੇਦਿਓ ਨਾਮ ਹੈ ਸਮਝਣ ਦਾ, ਜਾਣਨ ਦਾ। ਉਹਨਾਂ ਨੇ ਕਰੇ ਗੁਰੂ ਦੇ ਸ਼ਬਦ ਨੂੰ ਸਮਝਣ ਦਾ ਯਤਨ ਨਹੀਂ ਕੀਤਾ।
ਹਰ ਨਾਮ ਨਾ ਲਾਗਾ ਪਾਓ,
ਤੇ ਨਾ ਪਰਮਾਤਮਾ ਦੇ ਨਾਮ ਨਾਲ ਉਹਨਾਂ ਨੂੰ ਪ੍ਰੇਮ ਹੈ, ਸ਼ਰਧਾ ਹੈ, ਪਕੜ ਹੈ।
ਕੂੜ ਕਪਟ ਪਾਜ ਲਹਿ ਜਾਸੀ,
ਇਹ ਗੱਲ ਦਾ ਖਿਆਲ ਰੱਖੀ, ਜਿਹੜਾ ਤੂੰ ਝੂਠ ਬੋਲਦਾ, ਕਪਟ ਤੋਂ ਭਾਵ ਹੁੰਦਾ ਵੀ ਹੋਣਾ ਕੁਝ ਹੋਰ, ਵਿਖਾਉਣਾ ਕੁਝ ਹੋਰ। ਉਹਨੂੰ ਆਪਾਂ ਕਹਿੰਦੇ ਫਲਾਨਾ ਬੜਾ ਕਪਟੀ ਹੈ, ਤੂੰ ਮੇਰੇ ਪਾਤਸ਼ਾਹ ਕਹਿੰਦੇ ਭਲਿਆ, ਇਹ ਝੂਠ ਇਸ ਪ੍ਰਕਾਰ ਜਿਹੜਾ ਤੂੰ ਵਿਖਾਲਾ ਕਰਨਾ, ਇਹ ਪਾਰ ਲੈ ਜਾ ਸੀ, ਜਿਹੜਾ ਤਾਰਾ ਪਰਦਾ ਬਣਿਆ ਸਾਰਾ ਲੈ ਜਾਏਗਾ।
ਮਨਮੁਖ ਫੀਕਾ ਅਲਾਓ,
ਲੋਕ ਮਨ ਦੇ ਮਗਰ ਲੱਗ ਕੇ ਫਿੱਕਾ ਬੋਲਦੇ ਹਨ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ,
ਮਾਂ ਜਿਹੜਾ ਪਰਮਾਤਮਾ ਦਾ ਭਲਾ ਸਰਨਾਵਾਂ ਕੀ ਹੈ, ਕਿਹੜੇ ਮਹੱਲੇ 'ਚ ਰਹਿੰਦਾ ਹੈ, ਪਰਮਾਤਮਾ ਦੇ ਮਕਾਨ ਦਾ ਨੰਬਰ ਕਿਹੜਾ ਹੈ? ਹਜ਼ੂਰ ਕਹਿੰਦੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਵਾਹਿਗੁਰੂ ਉਹਨਾਂ ਵਿੱਚ ਵਰਤਦਾ ਹੈ, ਜਿਹੜੇ ਉਹਦੇ ਪਿਆਰੇ ਨੇ ਉਹਨਾਂ 'ਚ ਉਸ ਪਰਮਾਤਮਾ ਨੂੰ ਅਨੁਭਵ ਕੀਤਾ ਜਾ ਸਕਦਾ ਹੈ।
ਭਗਤੀ ਹੋ ਤੂੰ ਜਾਤਾ,
ਉਹਨਾਂ ਨੇ ਤੇਰੀ ਭਗਤੀ ਕਰਕੇ, ਤੇਰਾ ਭੈ ਕਰਕੇ, ਤੇਰਾ ਪ੍ਰੇਮ ਕਰਕੇ ਤੈਨੂੰ ਜਾਣਨਾ ਕੀਤਾ।
ਮਾਇਆ ਮੋਹ ਸਭ ਲੋਕ ਹੈ ਤੇਰੀ,
ਪ੍ਰਕਾਰ ਮਾਇਆ ਦੇ ਮੋਹ ਵਿੱਚ ਪੈ ਕਰਕੇ ਸਾਰੇ ਲੋਕੀ,
ਤੂੰ ਏਕੋ ਪੁਰਖ ਵਿਧਾਤਾ,
ਤੂੰ ਸਾਰਿਆਂ ਨੂੰ ਉਹਨਾਂ ਦੇ ਕਰਮਾਂ ਮੁਤਾਬਕ ਫਲ ਦੇਣ ਵਾਲਾ ਹੈ।
ਹਾਂ ਮੈਂ ਮਾਰ ਮਨਸਾ ਮਨ ਹੈ ਸਮਾਣੀ,
ਪ੍ਰਕਾਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਮੈਂ ਨੂੰ ਮਾਰ ਕੇ, ਮਨਸਾ ਦਾ ਭਾਵ ਹੁੰਦਾ ਗੁਰਮੁਖ, ਇੱਕਦਮ ਚੀਜ਼ ਵੇਖ ਕੇ ਅਤੇ ਮਨ 'ਚ ਲਾਲਚ ਆ ਜਿਹੜਾ ਮੈਨੂੰ ਮਿਲ ਜਾਏ, ਬਣ ਚਾਹੁੰਦਾ ਨਾ ਆਸਾ ਮਨਸਾ ਬੰਧਨੀ ਭਾਈ, ਆਸਾ ਦਾ ਭਾਵ ਹੁੰਦਾ ਲੰਮੇ ਸਮੇਂ ਦੀ ਇੱਛਾ, ਅਤੇ ਮਨਸਾ ਦਾ ਭਾਵ ਹੁੰਦਾ ਵੇਖ ਕੇ ਅਤੇ ਫੁਰਨਾ ਬਣ ਜਾਣਾ। ਉਹਨਾਂ ਗੁਰਮੁਖਾਂ ਦੀ ਮੈਂ ਮਰ ਗਈ, ਅਤੇ ਜਿਹੜੀ ਬੁੱਧੀ ਵਿੱਚ ਕਿਸੇ ਪ੍ਰਕਾਰ ਕੋਈ ਫੁਰਨਾ ਫੁਰਿਆ ਸੀ ਖਤਮ ਹੋ ਗਿਆ।
ਗੁਰ ਕੈ ਸ਼ਬਦ ਪਛਾਤਾ,
ਉਹਦੇ ਸ਼ਬਦ ਨੂੰ ਪਛਾਣਨ ਕਰਕੇ,
ਅਚਿੰਤ ਕੰਮ ਕਰਹੇ ਪ੍ਰਭ ਤਿਨ ਕੇ,
ਜਿਹੜੇ ਪਿਆਰੇ ਬਣੇ ਨੇ ਉਹਨਾਂ ਨੂੰ ਕਹਿਣ ਦੀ ਲੋੜ ਕੋਈ ਨਹੀਂ, ਆਟੋਮੈਟਿਕਲੀ ਬਿਨਾਂ ਕਹਿਣ ਤੋਂ ਉਹਨਾਂ ਦੇ ਕੰਮ ਕਰਦਾ ਕਿਹਨਾਂ ਦੇ?
ਜਿਨ ਹਰ ਕਾ ਨਾਮ ਪਿਆਰਾ,
ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਚੰਗਾ ਲੱਗਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ,
ਕਿਰਪਾ ਸੇ ਸਦਕਾ ਉਹਨਾਂ ਦੇ ਮਨ ਵਿੱਚ ਸਦੀਵੀ ਤੌਰ 'ਤੇ ਪਰਮਾਤਮਾ ਦਾ ਨਿਵਾਸ ਹੋ ਗਿਆ, ਭਾਵੋ ਸਦੀਵੀ ਤੌਰ 'ਤੇ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸਭ ਕਾਜ ਸਵਾਰਣ ਹਾਰਾ,
ਪ੍ਰਭੂ ਦੇ ਪਿਆਰ ਵਾਲਿਆ ਚਿੰਤਾ ਨਾ ਕਰ, ਤੇਰੇ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਉਹ ਆਪ ਵਾਹਿਗੁਰੂ ਹੈ।
ਉਹਨਾਂ ਕੀ ਰੀਸ ਕਰੇ ਸੋ ਵਿਗੁਚੈ,
ਭਾਈ ਕੋਈ ਪਰਮੇਸ਼ਰ ਦੇ ਪਿਆਰਿਆਂ ਦੀ ਨਕਲ ਕਰਨਾ ਚਾਹੋ ਤੇ ਮੁੜ ਕੇ ਪਰੇਸ਼ਾਨ ਹੋਵੇ, ਖਰਾਬ ਹੋਵੇਗਾ, ਬਗੁੱਚੇ ਤੋਂ ਭਾਵ ਖਰਾਬ ਹੋਣਾ। ਜਿਹੜਾ ਕੋਈ ਪਰਮੇਸ਼ਰ ਦੇ ਪਿਆਰਿਆਂ ਦੀ ਰੀਸ ਕਰਦਾ ਨਾ, ਉਹਨਾਂ ਨੂੰ ਆਖਿਰਕਾਰ ਖਰਾਬ ਹੋਣਾ ਪਏਗਾ। ਕਿਹੜੇ ਪਰਮੇਸ਼ਰ ਦੇ ਪਿਆਰੇ ਹਨ?
ਜਿਨ ਹਰ ਪ੍ਰਭ ਹੈ ਰਖਵਾਰਾ,
ਜਿਨ੍ਹਾਂ ਦਾ ਭਾਈ ਵਾਹਿਗੁਰੂ ਰੱਖਕ ਹੈ, ਅਤੇ ਵਾਹਿਗੁਰੂ ਕਿਹਨਾਂ ਦਾ ਰੱਖਕ? ਜਿਹੜੇ ਪੜ੍ਹਦੇ ਨੇ ਤਾਤੀ ਵਾਹੁਨ ਲੱਗਈ, ਪਾਰ ਬ੍ਰਹਮ ਸਰਨਾਏ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਸੋ ਉਹ ਪਰਿਪੂਰਨ ਪਰਮਾਤਮਾ ਉਹਨਾਂ ਗੁਰਮੁਖ ਪਿਆਰਿਆਂ ਦੀ ਰੱਖਿਆ ਕਰਦਾ ਹੈ।
ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ,
ਸੱਚੇ ਗੁਰੂ ਦੀ ਸੇਵਾ ਤੋਂ ਬਿਨਾਂ ਗੁਰਮੁਖੋਂ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ।
ਮਨਮੁਖ ਭੌਂਕ ਮੂਏ ਬਿਲ ਲਾਈ,
ਲੋਕ ਮਨ ਦੇ ਮਗਰ ਲੱਗ ਕੇ ਉੱਚੀ ਉੱਚੀ ਬਰਲਾਪ ਕਰੀ ਜਾਂਦੇ ਨੇ, ਰੌਲਾ ਪਾਈ ਜਾਂਦੇ ਹਨ।
ਆਵਹਿ ਜਾਵਹਿ ਠੌਰ ਨਾ ਪਾਵੇ,
ਸੰਸਾਰ ਵਿੱਚ ਆ ਜੰਮ ਕੇ ਆ ਗਏ, ਕਦੇ ਮਰ ਕੇ ਤੁਰੇ ਤੁਰ ਗਏ, ਹੋਰ ਟਿਕਾਣਾ ਨਹੀਂ ਮਿਲਦਾ ਤਿੰਨਾਂ ਨੂੰ।
ਦੁੱਖ ਮੈਂ ਦੁੱਖ ਸਮਾਈ,
ਕਦੇ ਮਾਂ ਦੇ ਗਰਭ ਵਿੱਚ ਪੁੱਠੇ ਲਮਕੇ 9 ਮਹੀਨੇ ਉੱਥੇ ਦੁਖੀ ਹੋਏ, ਜੇ ਸੰਸਾਰ ਵਿੱਚ ਆਏ ਤੇ ਸੰਸਾਰੀ ਪਦਾਰਥਾਂ ਕਰਕੇ ਦੁਖੀ ਹੁੰਦੇ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ।
ਗੁਰਮੁਖ ਨੇ ਭਾਈ ਉਹ ਨਾਮ ਅਮਰ ਦੀਆਂ ਘੁੱਟਾਂ ਪੀਂਦੇ ਨੇ। ਇੱਥੇ ਥੋੜ੍ਹਾ ਜਿਹਾ ਬੇਨਤੀ ਕਰਾਂ, ਜਿਹੜੇ ਕਹਿੰਦੇ ਜੀ ਅੰਮ੍ਰਿਤ ਛਕਣ ਦੀ ਲੋੜ ਕਿਉਂ, ਕਿਰਪਾ ਕਰਕੇ ਪੰਕਤੀ ਸੁਣ ਲੈਣ, ਉਹ ਪੜ੍ਹ ਲੈਣ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਨੇ ਨਾ ਭਾਈ ਉਹ ਅੰਮ੍ਰਿਤ ਪੀਂਦੇ, ਉਹ ਨਿੱਕੀਆਂ ਲਾਚੀਆਂ ਨਾਲ ਨਹੀਂ ਜੇ ਸਾਰਦੇ, ਉਹ ਬਾਬੇ ਦੀ ਬੋਤਲਾਂ ਵਾਲਾ ਪਾਣੀ ਨਹੀਂ ਜੇ ਪੀਂਦੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਗੁਰੂ ਦੇ ਅੰਮ੍ਰਿਤ 'ਤੇ ਵਿਸ਼ਵਾਸ ਹੈ ਅਤੇ ਗੁਰੂ ਕਾ ਅੰਮ੍ਰਿਤ ਛਕਦੇ ਹਨ।
ਸਹਿਜੇ ਸਾਚ ਸਮਾਈ,
ਸੁਚੇ ਸਿੱਧ ਸੁਭਾਵ ਕੋ ਸੱਚੇ ਪਰਮਾਤਮਾ 'ਚ ਇੱਕਮਿਕ ਹੋ ਜਾਂਦੇ ਨੇ, ਅਮਰਜ ਹੋ ਜਾਂਦੇ ਹਨ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ।
ਜੇ ਤੂੰ ਆਖੇ ਨਾ ਵੀ ਮੈਂ ਗੁਰੂ ਦੀ ਸ਼ਰਨ ਵਿੱਚ ਨਾ ਵਾਂ, ਹਜ਼ੂਰ ਕਹਿੰਦੇ ਜੇ ਗੁਰੂ ਦੀ ਸ਼ਰਨ ਵਿੱਚ ਨਾ ਆਇਓ ਤਾਂ ਜਿਹੜਾ ਜੰਮਣ ਮਰਨ ਦਾ ਚੱਕਰ ਇਹਨੇ ਤੈਨੂੰ ਗੇੜੇ ਨੇ ਛੱਡਣਾ ਨਹੀਂ, ਇਹ ਵਾਰ ਵਾਰ ਤੈਨੂੰ ਚੱਕਰ ਭੋਗਣਾ ਪਏਗਾ।
ਜੇ ਅਨੇਕ ਕਰਮ ਕਰੈ ਅਧਕਾਈ,
ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ,
ਵੇਦ ਪੜ੍ਹੇ ਤੈ ਵਾਦ ਵਖਾਣੇ।
ਰੂਟੀਨ ਦੇ ਮੁਤਾਬਕ ਵੇਦ ਚਾਰ ਹਨ, ਲੇਕਿਨ ਜੇ ਆਪਾਂ ਇਹਦਾ ਡੀਪਲੀ ਅਰਥਾਂ ਦੀ ਵਿਚਾਰ ਕਰੀਏ ਤਾਂ ਵੇਦ ਕਹਿੰਦੇ ਨੇ ਜਨ ਨੂੰ, ਵੇਦ ਲਫਜ਼ ਵੇਦ ਧਾਤੂ ਤੋਂ ਬਣਿਆ, ਵੇਦ ਨਾਮ ਹੈ ਜਾਣਨ ਦਾ। ਇਸ ਪ੍ਰਕਾਰ ਕੁਝ ਲੋਕ ਗਿਆਨਵਾਨ ਹੋਣ ਦਾ ਦਾਅਵਾ ਕਰਕੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਅਤੇ ਝਗੜਾ ਕਰਦੇ ਨੇ। ਗ੍ਰੰਥਾਂ ਤਾਂ ਪੜ੍ਹੀ ਦੀ ਵੀ ਸਾਡਾ ਅੰਦਰ ਦਾ ਝਗੜਾ ਖਤਮ ਹੋ ਜਾਵੇ, ਕਲੇਸ਼ ਮੁੱਟ ਜਾਵੇ, ਮੁੱਕ ਜਾਵੇ, ਅਤੇ ਆਪਾਂ ਚਾਰ ਅੱਖਰ ਪੜ੍ਹ ਕੇ ਦੂਜਿਆਂ ਨੂੰ ਕਹਿੰਦੇ ਵੀ ਇਹਨੇ ਆਹ ਗਲਤ ਆਖਿਆ, ਇਹਨੇ ਆਹ ਗਲਤ ਆਖਿਆ। ਇਉਂ ਗਿਆਨ ਦੀ ਪ੍ਰਾਪਤੀ ਕਰਕੇ ਅਤੇ ਲੋਕਾਂ ਨਾਲ ਝਗੜਾ ਕਰਦੇ ਹਨ।
ਬਿਨ ਹਰ ਪਤ ਗਵਾਈ,
ਗੱਲ ਦਾ ਖਿਆਲ ਰੱਖੀ, ਪਰਮਾਤਮਾ ਤੋਂ ਬਿਨਾਂ ਆਪਣੀ ਈਤ ਲਵਾ ਕੇ ਜਾਏਗਾ, ਪਰੇਸ਼ਾਨ ਹੋ ਕੇ ਜਾਵੇਗਾ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਭਾਈ ਗੁਰੂ ਪਾਤਸ਼ਾਹ ਵੀ ਸੱਚੇ, ਜਿੰਦਾ ਉਪਦੇਸ਼ ਵੀ ਸੱਚਾ, ਬਾਣੀ ਦਾ ਭਾਵ ਉਪਦੇਸ਼ ਸਿੱਖਿਆ।
ਭਜ ਛੂਟੇ ਗੁਰ ਸਰਣਾਏ,
ਗੁਰੂ ਕੀ ਸਿੱਖਿਆ ਦਾ ਭਜਨ ਕਰਿਆ ਕਰ, ਇਹਦੇ ਨਾਲ ਛੁੱਟ ਜਾਏਗਾ, ਅਤੇ ਛੁੱਟੇਗਾ ਤਦੋਂ ਗੁਰੂ ਕੀ ਸਰਨ ਵਿੱਚ ਆਉਣ ਕਰਕੇ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ,
ਗੁਰਮੁਖ ਪਿਆਰੇ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਿਵਾਸ ਕਰ ਗਿਆ, ਉਹ ਸੱਚੇ ਪੁਰਖ ਹਨ।
ਦਰ ਸਾਚੈ ਸਚਿਆਰਾ,
ਉਹ ਭਾਈ ਪਰਮਾਤਮਾ ਦੇ ਦਰਵਾਜ਼ੇ 'ਤੇ ਸਚਿਆਰ ਪੁਰਖ ਹੋ ਕੇ ਗਏ। ਅਤੇ ਆਪਾਂ ਪੜ੍ਹਦੇ ਹਾਂ ਰੋਜ਼ਾਨਾ, ਸਚਿਆਰ ਕੌਣ ਹੁੰਦਾ ਹੈ, ਕਿ ਵੀ ਸਚਿਆਰਾਂ ਹੋਈਐ, ਕਿ ਵੀ ਕੂੜੇ ਟੁੱਟੇ ਪਾਲ, ਸਚਿਆਰ ਦੀ ਨਿਸ਼ਾਨੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ
ਉਹਨਾਂ ਦੀ ਸੋਭਾ ਜੁਗ ਜੁਗ ਹੋਏ।
ਪਰਮੇਸ਼ੁਰ ਪਿਆਰਿਆਂ ਦੀ ਜਿਹੜੀ ਸੋਭਾ ਨਾ, ਇਹਦੇ ਕਈ ਅਰਥ ਕਰਦੇ ਨੇ ਵਿਦਵਾਨ ਬੁੱਧੀਵਾਨ। ਇੱਕ ਅਰਥ ਇਹ ਵੀ ਜਿਹੜੇ ਚਾਰ ਯੁੱਗ ਨੇ, ਦੁਆਪਰ ਦੇ ਵਿੱਚ, ਤ੍ਰੇਤਾ ਦੇ ਵਿੱਚ, ਕਲਯੁੱਗ ਵਿੱਚ ਉਹਨਾਂ ਦੀ ਵਡਿਆਈ ਹੋਈ, ਅਤੇ ਦੂਜਾ ਯੁੱਗ ਦਾ ਅਰਥ ਕਰਾਂਗੇ ਉਹਨਾਂ ਦੀ ਇੱਥੇ ਵੀ ਸੋਭਾ ਅਤੇ ਉੱਥੇ ਵੀ ਸੋਭਾ, ਯੁੱਗ ਨਾਮ ਦੋਵਾਂ ਦਾ ਹੈ। ਇਹਦਾ ਅਨਵੇਂ ਕਰਕੇ ਜਿਵੇਂ ਬੇਨਤੀ ਕਰਦਾ ਵੀ ਇੱਕ ਮੁੱਖ ਅਰਥ ਹੁੰਦੇ, ਗੌਣ ਅਰਥ ਹੁੰਦੇ ਨੇ। ਉਸ ਪਤੀ ਦੀ ਵੀ ਸੋਭਾ ਹੋਈ, ਉਸ ਪਤਨੀ ਦੀ ਵੀ ਸੋਭਾ ਹੋਈ, ਕਿਹਨਾਂ ਦੀ, ਜਿਹੜੇ ਪਰਮਾਤਮਾ ਨਾਲ ਜੁੜ ਗਏ।
ਕੋਈ ਨਾ ਮੇਟਣ ਹਾਰਾ,
ਉਸ ਉਹਨਾਂ ਪਰਮੇਸ਼ੁਰ ਦੇ ਪਿਆਰਿਆਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ। ਜੇ ਕੋਈ ਆਖੇ ਨਾ ਵੀ ਉਹਨਾਂ ਦਾ ਬਲ ਘਟਾ ਦੇ ਪਿਆ, ਅੱਜ ਕੋਈ ਆਖੇ ਕਬੀਰ ਮਾੜਾ ਤਾਂ ਕਦੇ ਨਹੀਂ ਜੀ ਹੋਣਾ ਉਹਨਾਂ ਦੇ ਆਖਣ ਨਾਲ। ਸੋ ਪਰਮੇਸ਼ੁਰ ਦੇ ਪਿਆਰਿਆਂ ਦੀ ਸੋਭਾ ਨੂੰ ਮੇਟਿਆ ਨਹੀਂ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ।
ਨਾਨਕ ਤਿੰਨ ਕੈ ਸਦ ਬਲਿਹਾਰੈ,
ਮੇਰੇ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਤੋਂ ਸਦੀਵੀ ਤੌਰ 'ਤੇ ਸਦਕੇ ਜਾਂਦੇ ਹਾਂ, ਸਤਨਾਮ ਸੌ ਦਾ ਵੀ ਹੈ। ਮੈਂ ਉਹਨਾਂ ਪ੍ਰਭੂ ਦੇ ਪਿਆਰ ਵਾਲਿਆਂ ਤੋਂ 100 ਵੇਰਾਂ ਪਰਿਕਰਮਾ ਕਰਦਾ ਉਹਨਾਂ ਦੀਆਂ, ਮੈਂ ਸਦੀਵੀ ਤੌਰ 'ਤੇ ਉਹਨਾਂ ਤੋਂ ਸਦਕੇ ਜਾਣਾ ਕੁਰਬਾਨ ਕਰਦਾਨਾ ਹੈ। ਕਿਹਨਾਂ ਤੋਂ,
ਜਿਹਨਾਂ ਹਰ ਰਾਖਿਆ ਉਰ ਧਾਰਾ,
ਜਿਹਨਾਂ ਨੇ ਉਸ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕੀਤਾ ਹੈ। ਉਰ ਧਾਰਾ ਸ਼ਬਦ ਦੋ ਸ਼ਬਦਾਂ ਦਾ ਮੇਲ ਹੈ, ਉਰ ਹਿਰਦਾ, ਤਾਰਾ ਗ੍ਰਹਿਣ ਕੀਤਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਉਸ ਪਰਮਾਤਮਾ ਨੂੰ ਵਸਾ ਲਿਆ, ਧਾਰਨ ਕਰ ਲਿਆ, ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਮਿਹਰ ਕਰਨ, ਸਾਨੂੰ ਵੀ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਏ, ਕੋਈ ਨਾ ਮਿਟਣ ਹਾਰਾ।
ਨਾਨਕ ਤਿਨ ਕੈ ਸਭ ਬਲ ਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।